ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜਬ ਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਪੜ ਰਹਿ ਰਾਸ ਫਿਰ ਅਰਦਾਸੈ ਭਈ ਫਿਰ ਆਏ ਬਿਪ ਦੁਹਾਈ ਦਈ ਕਰੋ ਉਪਰਾਲਾ ਮੋਰਾ ਚੱਲ ਮਾਰੋ ਕਸੂਰੈ ਬਨੈ ਸਭ ਗੱਲ ਪੜ ਰਹਿ ਰਾਸ ਫਿਰ ਅਰਦਾਸੈ ਭਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੋਗਾ ਟਲ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਇੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਸਾਧ ਸੰਗਤ ਜੀ ਜੋ ਗੁਰੂ ਪੰਥ ਦੀ ਕਥਾ ਲੜੀਵਾਰ ਰੂਪ ਵਿੱਚ ਆਪਾਂ ਆਰੰਭ ਕੀਤੀ ਹੈ ਉਸਦਾ ਸਮਾਂ ਹੋਇਆ ਹੈ ਜਿਵੇਂ ਗੁਰੂ ਖਾਲਸਾ ਮਰਿੰਡੇ ਪਿੰਡ ਦੀ ਚੜ੍ਹਾਈ ਕੀਤੀ ਸੀ ਜਿਹੜੇ ਮਰਿੰਡੇ ਪਿੰਡ ਦੇ ਲੋਕ ਗੁਰੂ ਕੇ ਸਿੰਘਾਂ ਨੂੰ ਗੱਲਾਂ ਵਾਧੂ ਘਾਟੂ ਕਰਦੇ ਸੀ ਸਿੰਘਾਂ ਦੀ ਕੋਈ ਉਲਝਣ ਦੀ ਇਹਨਾਂ ਦੇ ਨਾਲ ਕੋਈ ਲੜਾਈ ਝਗੜਾ ਕਰਨ ਦੀ ਬਿਲਕੁਲ ਕੋਈ ਸਲਾਹ ਨਹੀਂ ਸੀ ਪਰ ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਉਹ ਪਾਣੀ ਪੀਂਦੇ ਸਿੰਘਾਂ ਨੂੰ ਵਾਧੂ ਘਾਟੂ ਗੱਲਾਂ ਬੋਲੀਆਂ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿੰਦਿਆ ਕੀਤੀ ਉਹ ਨਿੰਦਿਆ ਕਰਨ ਦਾ ਇਹਨਾਂ ਨੂੰ ਫਲ ਭੋਗਣਾ ਪਿਆ एक इथों दे सरदार जिहड़े जानी खां मानी खां होनी सी उन्होंने भी साहबजादियां नूं ते माता जी नूं गिरफ़्तार करके शहीद करवाया सी सरहंद दे विच। अज उन्हां दा समां बाण आया ते उन्हां नूं सिंघां ने सोधिया। निंदक लोकां दा इहो जिहा हाल हुंदा है, निंदक का झूठा व्यवहार, निंदक का मैला आचार, निंदक मुआ निंदक कै नाल, करनी भरनी दोवां जाणियां दी सारे रंगड़ां नूं उह पिंड नूं भुगतनी पई। गुरु की निंदा जिहड़ी करनी उह ते बहुत ही माड़ी है। कोई निंदा करे पूरे सतगुर की, तिसनों फेट फेट कहे सब संसार। उन्हों सारा संसार ही जड़ा लानता पौंदा जड़ा सतगुरु की निंदा करता है। इन्हां मुरिंडे शहर वाले ने अपनी कीती दा फल पाया, सिंघां ने इन्हां नूं लुटिया। फिर लक्ष्मी नारायण जड़ा घल्लू घर विच सिंघां दे नाल टुट टुट के पैंदा सी, सिंघां ने लक्ष्मी नारायण नूं ही सोधिया। ये जैन खां का दीवान सी। इस तरह गुरु का खालसा अमृतसर रह रहा सी। जो अमृतसर रह रहे सन सिंह, जड़िया छे मिसल वो तो दुआबे वाल चलिया गई, अब्यासा टप के जलंधर वालू पांच मिसल अमृतसर ही सन। सरदार हरी सिंह भंगिया की मिसल दे सरदार, कन्हैया की मिसल, नकइया की मिसल, शुकर चक्किया की मिसल ते रामगढ़िया की मिसल, ये पांच जड़िया मिसलां सी ये अमृतसर विच सन। बुढ़ा दल के जथेदार सन सरदार जस्सा सिंह आलूवालिया। इधरों तरना दल के जिहड़े जथेदार बने सन वो हरी सिंह भंगिया की मिसल के सरदार। दो मिसलां इत्थे रह रही सी, सवेरे शामी नितनेम सी सारिया मिसलों का। श्री अकाल तख्त साहब आ के दर्शन करया करदे, श्री हरिमंदर साहब दर्शन करया करदे, गुरु के अमृत सरोवर विच इशनान करके गुरु की बाणी सरवण करते सन। शाम नूं रहरा साहब बाणी सरवण करके अरदास करके आपो अपने किलां चले जाना। एक दिन की गल है कि कसूर तो एक ब्राह्मण आया, उहदी घरवाली नूं उस्मान खां जो कसूरिया पठान सी उह लै गया सी। ये ब्राह्मण बेचारा रोंदा करलाउंदा इत्थे खालसे पात दीवान लगा सी ते आ खड़ा होया। हरी सिंह भंगी मिसलां दे सरदार ये सारे बैठे सी, इन्हां अगे दुहाई पा के विलगदे होया कहा भी सिंघो मैं ते बड़ा दुखी हाँ, मेरी घरवाली नूं पठाणा ने जिहड़ा है मेरे घर विचों लै गए, तुसीं उहनूं छड़ाओ। अपनी सारी विथ्या दसी, कहन लगा भी मैं सारे राजां पास इधर उधर मैं चला गया पर मेरी किसे ने नहीं सुनी है। फिर मैं हूँ देश औ विदेश के नरेशन पै, कियो ना कलेश किन दूर मेरे मन को, बूड के मरण जब मांड्यो मैं दरियाव विच, तहां ते आकाश बाणी भई मुझ जन को। कहिंदा भी मैं ते राजा महाराजा को गया हाँ, मेरी किसे ने नहीं सुनी। अखीरी मैं दरिया च डुब के मरन लगा, मैनू आकाश बाणी होई भी हे ब्राह्मण तू क्यों मरदा है, ये ना सोच भी दुनिया दे कोई नहीं तेरी मदद करन वाला। ओ गुरु का पंथ है, खालसा पंथ है जिन्हों पैदा किया है गुरु गोबिंद सिंह महाराज जी ने। आकाशवाणी हुई तो कहता मैनू क्या भी गो गरीब धेन दिज साधन के रखन को, आहे पंथ खालसा कली मैं मेर मन को। गो कहिए धरती नूं गरीब, गऊ गरीब की रख्या, इस तरह गऊ वध ब्राह्मण ते साधना की रख्या करन वास्ते, साधुओं की रख्या करन वास्ते खालसा पंथ ਸਾਜਿਆ ਗੁਰੂ ਮਹਾਰਾਜ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਤੇ ਉਹ ਮੇਰ ਮਣਕੇ ਵਾਂਗ ਹੈ, ਜਿਵੇਂ ਮੇਰੂ ਮਣਕਾ ਹੁੰਦਾ ਨਾ ਮਾਲਾ ਦਾ, ਜਿਹਦੇ ਆਸਰੇ ਸਾਰੀ ਮਾਲਾ 108 ਮਣਕੇ ਖੜ੍ਹੇ ਹੁੰਦੇ ਹੈ, ਉਹ ਮੇਰੂ ਮਣਕੇ ਦੇ ਵਿੱਚ ਦੀ ਉਹ ਧਾਗਾ ਕੱਢ ਕੇ ਬੱਧਾ ਹੁੰਦਾ ਹੈ। ਜੇ ਮੇਰੂ ਮਣਕਾ ਹੀ ਲੜਨਾ ਰਹੇ ਤਾਂ ਸਾਰੀ ਦੀ ਸਾਰੀ ਮਾਲਾ ਖਿਲਰ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕਾ ਜਿਹੜਾ ਪੰਥ ਹੈ ਮੇਰੂ ਮਣਕੇ ਵਾਂਗ ਹੈ। ਤੂੰ ਉਹਨਾਂ ਪਾ ਜਾ, ਇਹ ਆਕਾਸ਼ਵਾਣੀ ਕਹਿੰਦਾ ਮੈਨੂੰ ਹੋਈ, ਮੈਂ ਫਿਰ ਖਾਸ ਜੀ ਤੁਹਾਡੇ ਪਾਸ ਆਉਣ, ਮੇਰੇ 'ਤੇ ਕਿਰਪਾ ਕਰੋ, ਮੇਰੀ ਉਹ ਘਰ ਵਾਲੀ ਮੈਨੂੰ ਵਾਪਸ ਦਿਓ, ਅਤੇ ਜੇ ਤੁਸੀਂ ਨਹੀਂ ਮੇਰੀ ਮਦਦ ਕਰਦੇ ਤਾਂ ਮੈਂ ਇੱਥੇ ਹੀ ਤਲਵਾਰ ਆਪਣੇ ਢਿੱਡ 'ਚ ਮਾਰ ਕੇ ਮਰ ਜਾਵਾਂਗਾ। ਇਸ ਤਰ੍ਹਾਂ ਬੜੀਆਂ ਬੇਨਤੀਆਂ ਕਰਨ ਲੱਗਾ, ਨਾਲੇ ਆਪਣੀ ਨੇ ਪੱਗ ਲਾ ਕੇ ਰੱਖ ਦਿੱਤੀ। ਕਹਿੰਦਾ ਮੈਂ ਛੱਤਰੀਆਂ ਦਾ ਧਰਮ ਹੈ ਵੀ ਬ੍ਰਾਹਮਣ ਦੀ ਰੱਖਿਆ ਕਰਨੀ, ਅੱਜ ਮੇਰੀ ਰੱਖਿਆ ਕਰੋ। ਗੁਰੂ ਪੰਥ ਨੇ ਕਿਹਾ ਵੀ ਤੂੰ ਦਿਨ ਚੜ੍ਹੇ, ਅਗਲੇ ਦਿਨ ਆਈ ਇਸੇ ਸਮੇਂ ਦੀਵਾਨ ਦੇ, ਫਿਰ ਇਹ ਜਿਵੇਂ ਆਇਆ ਜਿਵੇਂ ਕਹਿਣ ਲੱਗਾ, ਜਿਵੇਂ ਪੰਥ ਨੇ ਫਿਰ ਸਲਾਹ ਕੀਤੀ ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰ ਦਿਓ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੜ ਰਹਿਰਾਸ ਫਿਰ ਅਰਦਾਸੈ ਭਈ।
ਅਗਲਾ ਦਿਨ ਹੋਇਆ ਦੀਵਾਨ ਫਿਰ ਲੱਗਾ, ਸਾਰੇ ਮਿਸਲਾਂ ਦੇ ਸਰਦਾਰ ਹਰੀ ਸਿੰਘ ਭੰਗੀਆਂ ਦੀ ਮਿਸਲ ਦੇ, ਜੋ ਹਰੀਆਂ ਦੀ ਹਰੀ ਸਿੰਘ ਭੰਗੀ ਦੀ ਮਿਸਲ ਸੀ, ਇਹ ਬੜੀ ਮਹਾਨ ਮਿਸਲ ਸੀ। ਇਹਦੇ ਵਿੱਚ ਬੜੇ ਜੰਗੀ ਯੋਧੇ ਸਨ, ਸਾਰਿਆਂ ਨੇ ਰਹਿ ਰਾਸ ਜਿਹੜੀ ਉਹ ਪੜ੍ਹੀ ਹੈ ਆਪ ਵੀ, ਅਤੇ ਗੁਰੂ ਸਥਾਨ ਦੇ ਜੋ ਅਕਾਲ ਬੁੰਗੇ ਹੁੰਦੀ ਸੀ ਉਹ ਸਰਵਣ ਕੀਤੀ। ਬਾਅਦ ਵਿੱਚ ਗੁਰੂ ਦੇ ਚਰਣਾਂ ਵਿੱਚ ਅਰਦਾਸ ਹੋਈ ਅਤੇ ਸਾਰੇ ਅਰਦਾਸ ਵਿੱਚ ਜੁੜੇ ਹਨ।
ਫਿਰ ਆਏ ਬਿਪ ਦੁਹਾਈ ਦਈ।
ਇੱਧਰੋਂ ਬ੍ਰਾਹਮਣ ਉਹ ਦਿੱਤੇ ਹੋਏ ਟਾਈਮ 'ਤੇ ਪਹੁੰਚ ਗਿਆ, ਰੋਂਦਾ ਕਰ ਲਾਉਂਦਾ ਫਿਰ ਦੁਹਾਈ ਪਾ ਕੇ ਅਤੇ ਕਹਿਣ ਲੱਗਾ ਖਾਲਸੇ ਨੂੰ,
ਉਪਰਾਲਾ ਮੋਰਾ ਚੱਲ,
ਖਾਲਸਾ ਜੀ ਆ ਮੇਰਾ ਕੋਈ ਨਾ ਕੋਈ ਹੀਲਾ ਉਪਰਾਲਾ, ਮੇਰੀ ਮਦਦ ਕਰੋ ਚੱਲ ਕੇ,
ਮਾਰੋ ਕਸੂਰ ਬਣੇ ਸਭ ਗੱਲ।
ਅੱਜ ਤੁਸੀਂ ਕਸੂਰ ਜਿਹੜਾ ਲਾਹੌਰ ਦੇ ਲਾਗੇ ਕਸਬਾ ਹੈ ਇਹ ਸ਼ਹਿਰ ਨੂੰ ਪਠਾਣਾ ਨੂੰ ਮਾਰ ਲਓ ਅਤੇ ਤੁਹਾਡੀ ਸਾਰੀ ਗੱਲ ਬਣ ਜਾਵੇਗੀ। ਕਸੂਰ ਦੇ ਪਠਾਣਾਂ ਕੋਲ ਮਾਇਆ ਵੀ ਬਹੁਤ ਹੈ, ਉਹਨਾਂ ਕੋਲ ਪੈਸਾ ਵੀ ਬਹੁਤ ਹੈ, ਅਤੇ ਤੁਸੀਂ ਉਹਨਾਂ ਨੂੰ ਜੇ ਫਤਿਹ ਕਰ ਲਓ ਤਾਂ ਤੁਹਾਡਾ ਸਭ ਬੰਨੇ ਆ ਗੱਲ ਬਣ ਜਾਵੇਗੀ।
ਨਹੀਂ ਤਾਂ ਮਰੂਗ ਮੈਂ ਸਿਰ ਚੜ ਥਾਰੇ,
ਜੇ ਤੁਸੀਂ ਮੇਰੀ ਮਦਦ ਨਹੀਂ ਕਰਦੇ ਤਾਂ ਆ ਮੈਂ ਖਾਲਸਾ ਜੀ ਤੁਹਾਡੇ ਸਾਹਮਣੇ ਢਿੱਡ 'ਚ ਤਲਵਾਰ ਮਾਰ ਕੇ ਤੁਹਾਡੇ ਸਿਰ ਚੜ੍ਹ ਕੇ ਮਰ ਜਾਵਾਂਗਾ।
ਭੋਗ ਤੁਮਕੋ ਅਪਜਸ ਸਾਰੇ,
ਤੁਹਾਡਾ ਜਿਹੜਾ ਅਪਜਸ ਹੈ, ਤੁਹਾਡੀ ਜਿਹੜੀ ਇਹ ਦੁਨੀਆਂ 'ਚ ਵਡਿਆਈ ਹੈ ਜੀ ਹਜੇ ਹੋ ਰਹੀ ਹੈ ਨਾ, ਇਹ ਤੁਹਾਡੀ ਵਡਿਆਈ ਨਹੀਂ ਰਹੇਗੀ।
ਹਰੀ ਸਿੰਘ ਸਭ ਖਾਲਸੋ ਪੁੱਛਾ,
ਭਾਈ ਸਾਹਿਬ ਭਾਈ ਹਰੀ ਸਿੰਘ ਨੇ ਉਹ ਖਾਲਸੇ ਨੂੰ, ਜਿਹੜੇ ਨਾਲ ਸਰਦਾਰ ਹੋਰ ਵੀ ਸਿੰਘ ਬੈਠੇ ਸੀ, ਉਹਨਾਂ ਸਾਰਿਆਂ ਦੇ ਨਾਲ ਸਲਾਹ ਕਰਦੇ ਹੋਏ ਪੁੱਛਿਆ,
ਦਿਓ ਜਵਾਬ ਜੋ ਤੁਮ ਲੱਗਾ ਅੱਛਾ।
ਖਾਲਸਾ ਜੀ ਉਹ ਜਵਾਬ ਦਿਓ, ਆ ਜਿਹੜੀ ਗੱਲ ਤੁਹਾਨੂੰ ਭਾਉਂਦੀ ਹੈ ਆ ਚੰਗੀ ਲੱਗਦੀ ਹੈ।
ਬਾਤ ਖਾਲਸੈ ਐਸ ਵਖਾਨਾ,
ਸਾਰੇ ਖਾਲਸੇ ਨੇ ਭਾਈ ਸਾਹਿਬ ਭਾਈ ਹਰੀ ਸਿੰਘ ਨੂੰ ਇਸ ਤਰ੍ਹਾਂ ਅੱਗੋਂ ਕਿਹਾ,
ਸਭਿਨ ਮੈਂ ਆਹੇ ਸਿਆਣਾ,
ਕਿਹਾ ਕਿ ਜਥੇਦਾਰ ਸਾਹਿਬ ਜੀ ਅਸੀਂ ਤੁਹਾਨੂੰ ਕੀ ਦੱਸੀਏ, ਆ ਤੁਸੀਂ ਸਾਡੇ ਤਰਨਾ ਦਲ ਦੇ ਮੁਖੀ ਵੀ ਹੋ ਸਾਰਿਆਂ ਦੇ, ਅਤੇ ਸਭ ਤੋਂ ਵੱਡੇ ਵੀ ਹੋ ਸਿਆਣੇ ਵੀ ਹੋ,
ਆਪਣਾ ਉਨਕਾ ਲੱਖ ਲਿਹੋ ਤਾਣ,
ਤੁਸੀਂ ਆ ਇੰਨਾ ਕੁ ਵੇਖ ਲਓ ਆਪਣਾ ਕਿੰਨਾ ਬਾਲ ਹੈ, ਉਹ ਕਸੂਰ ਵਾਲਿਆਂ ਦਾ ਕਿੰਨਾ ਬਾਲ ਹੈ, ਭਾਵ ਕਿ ਉਹਨਾਂ ਦੀ ਕਿੰਨੀ ਫੌਜ ਹੈ, ਆਪਣੀ ਕਿੰਨੀ ਫੌਜ ਹੈ ਸਾਰੀ ਗੱਲ ਵਿਚਾਰ ਦੇਖ ਲੋ।
ਤਬ ਫਿਰ ਬਿਪ ਨੇ ਕਹੀ ਵਖਾਣ,
ਤਦੋਂ ਇਹ ਬਿਪ ਕਹੀਏ ਜਿਹੜਾ ਬ੍ਰਾਹਮਣ ਸੀ ਉੱਥੇ ਸੀ, ਇਹਦੇ ਕਹਿਣ ਲੱਗ ਪਿਆ ਫਿਰ ਉੱਚੀ ਉੱਚੀ ਆਪਣੀ ਗੱਲ।
ਹੋਰਾ ਤੋਂ ਫਿਰ ਪ੍ਰਾਤਹ ਹਰੀ ਸਿੰਘ,
ਅਗਲਾ ਦਿਨ ਹੋਇਆ ਜਦੋਂ ਸਵੇਰ ਹੋਈ ਤੇ ਭਾਈ ਸਾਹਿਬ ਭਾਈ ਹਰੀ ਸਿੰਘ ਨੇ
ਸਦ ਪੁੱਛੇ ਸਿਆਣੇ ਲੋਏ,
ਸਦ ਕੇ ਪੁੱਛਿਆ ਹੈ ਸਾਰੇ ਸਿਆਣੇ ਸਿੰਘਾਂ ਲੋਕਾਂ ਨੂੰ,
ਹਮਰੇ ਉਨਕੇ ਜੋਰ ਕੈ
ਖਾਲਸਾ ਜੀ, ਇਹ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਆਇਆ ਹੈ ਖਾਲਸੇ ਪਾਸ, ਉਹ ਤੇ ਆਪਾਂ ਨੂੰ ਮੰਨਣੀ ਚਾਹੀਦੀ ਹੈ। ਗੁਰੂ ਜੀ ਨੇ ਸਾਨੂੰ ਪੈਦਾ ਹੀ ਤਾਂ ਕੀਤਾ ਹੈ ਗਊ ਗਰੀਬ ਦੀ ਰੱਖਿਆ ਕਰਨੀ, ਕਿਸੇ 'ਤੇ ਜ਼ੁਲਮ ਹੁੰਦਾ ਹੋਵੇ ਉਹ ਭਾਵੇਂ ਕਿਸੇ ਧਰਮ ਦਾ ਵੀ ਹੋਵੇ ਉਹਦੀ ਰੱਖਿਆ ਕਰਨੀ। ਜਿਹੜਾ ਤੁਸੀਂ ਕਹਿੰਦੇ ਹੋ ਵੀ ਆਪੋ ਆਪਣਾ ਬਲ ਜਾਣ ਲਈਏ ਅਤੇ ਕਹਿੰਦੇ ਹੈ ਵੀ ਆ ਜਿਹੜਾ ਸਾਡਾ ਅਤੇ ਉਹਨਾਂ ਕਸੂਰ ਵਾਲਿਆਂ ਦਾ ਜ਼ੋਰ ਹੈ,
ਕਹੋ ਪਰਤ ਲੋ ਜੋਏ,
ਉਹ ਤੁਸੀਂ ਆ ਜਾਂਚ ਕਰਕੇ ਵੇਖ ਹੀ ਲਓ ਅਤੇ ਆ ਤੱਕ ਹੀ ਲਓ ਵੀ ਕਿੰਨਾ ਕੁ ਬਲ ਪੈਂਦਾ ਹੈ ਆਪਣਾ।
ਚੌ ਪਈ ਤਬ ਸਿਆਣ ਨੇ ਕਰਿਓ ਉਚਾਰ,
ਤਦੋਂ ਸਿਆਣੇ ਸਿੰਘਾਂ ਨੇ ਫਿਰ ਅੱਗੋਂ ਭਾਈ ਹਰੀ ਸਿੰਘ ਨੂੰ ਜਵਾਬ ਦਿੱਤਾ,
ਹੋਏ ਆਟਾ ਹਮ ਲੂਣ ਵਿਚਾਰ,
ਭਾਈ ਸਾਹਿਬ ਜੀ ਤੁਹਾਡੀ ਗੱਲ ਤਾਂ ਠੀਕ ਹੈ ਵੀ ਗਊ ਗਰੀਬ ਦੀ ਰਾਖੀ ਕਰਨੀ ਚਾਹੀਦੀ ਹੈ, ਆ ਥੋੜ੍ਹੀ ਆਹ ਗੱਲ ਵਿਚਾਰ ਕਰ ਲਓ ਵੀ ਆਪਾਂ ਆ ਜਿਵੇਂ ਭਰੀ ਪਰਾਤ ਦੇ ਵਿੱਚ ਆਟਾ ਭਰਿਆ ਹੋਵੇ ਅਤੇ ਚੁਟਕੀ ਪਰ ਲੂਣ ਪਾ ਦੇਈਏ, ਆਪਾਂ ਚੁਟਕੀ ਪਰ ਲੂਣ ਹਾਂ ਅਤੇ ਉਹ ਆਟੇ ਸਮਾਨ ਹੈ, ਭਾਵ ਉਹ ਬਹੁਤੀ ਫੌਜ ਹੈ ਅਤੇ ਆਪਾਂ ਥੋੜ੍ਹੇ ਹਾਂ।
ਤੁਮ ਪੈ ਕੁਲ ਸਿੰਘ 5000,
ਤੁਹਾਡੇ ਪਾਸ ਆ ਗਿਣਤੀ ਦੇ ਜਿਹੜੇ ਤੁਹਾਡੇ ਜਥੇਦਾਰੀ ਦੇ ਹੇਠ ਸਿੰਘ ਹੈ ਉਹ 5000 ਹੀ ਹਨ,
ਔਰ ਗਇਓ ਹੈ ਨਿਜ ਘਰ ਬਾਰ,
ਬਾਕੀ ਜਿਹੜੇ ਦੂਜੇ ਹੈ ਉਹ ਆਪੋ ਆਪਣੇ ਘਰਾਂ ਬਾਰਾਂ ਨੂੰ ਆ ਮਾਤਾ ਪਿਤਾ ਅਤੇ ਹੋਰ ਆਪਣੇ ਪਰਿਵਾਰਾਂ ਨੂੰ ਮਿਲਣ ਗਿਲਣ ਵਾਸਤੇ ਗਏ ਹੋਏ ਹਨ,
ਔਰ ਮਿਸਲ ਜੋ ਹੈ ਇਹਾਂ ਚਾਰ,
ਹੋਰ ਜਿਹੜੀਆਂ ਇੱਥੇ ਮਿਸਲਾਂ ਹੈ ਚਾਰ ਕਨਈਆਂ ਦੀ, ਨਕਈਆਂ ਦੀ, ਸ਼ੁਕਰ ਚੱਕੀਆਂ ਦੀ ਅਤੇ ਰਾਮਗੜੀਆਂ ਦੀ,
ਨਹੀਂ ਸਭਨ ਸੰਗ 8000,
ਅਤੇ ਉਹਨਾਂ ਨਾਲ ਵੀ ਕੋਈ ਬਹੁਤੇ ਜੰਗੀ ਯੋਧੇ ਨਹੀਂ ਹੈ, ਆ ਮਸਾਂ ਮਸਾਂ ਕੋਈ 8000 ਦੀ ਗਿਣਤੀ ਦੇ ਕਰੀਬ ਹੋਣ,
ਕਸੂਰ ਮਾਹੇ ਤੁਰਕ 12 ਲੱਖ,
ਅਤੇ ਜਿਹੜਾ ਤੁਸੀਂ ਕਸੂਰ ਕਹਿੰਦੇ ਵੀ ਉਹਨੂੰ ਫਤਿਹ ਕਰਨਾ ਹੈ, ਉੱਥੇ ਰਹਿਣ ਵਾਲੇ ਜੇ ਪਠਾਣ ਹੈ ਉਹਨਾਂ ਦੀ ਗਿਣਤੀ ਘੱਟੋ ਘੱਟ ਵੀ ਤੇ 12 ਲੱਖ ਦੀ ਹੈ,
ਗੜੀ 12 ਵਸ ਹੈ ਵੱਖ ਵੱਖ,
ਅਤੇ ਗੜੀਆਂ ਵੀ ਇਹਨਾਂ ਕੋਲ 12 ਹੈ, ਭਾਵ ਉਹਨਾਂ ਕੋਲ ਕਿਲ੍ਹੇ ਵੀ ਵੱਖੋ ਵੱਖਰੇ 12 ਲੱਖ ਫੌਜ ਹੈ, 1 ਲੱਖ ਫੌਜ ਕੋਲ 1 ਕਿਲ੍ਹਾ ਹੈ, ਵੱਖੋ ਵੱਖਰੇ ਕਿਲ੍ਹਿਆਂ ਦੇ ਉੱਤੇ ਉਹਨਾਂ ਆਪਣਾ ਸਾਜੋ ਸਮਾਨ ਜੰਗੀ ਸਮਾਨ ਟੰਗਿਆ ਰੱਖਿਆ ਹੈ,
ਕੋਟ ਖਾਈ ਤਿੰਨ ਖੂਬ ਬਣਾਈ,
ਕਿਲ੍ਹੇ ਵੀ ਉਹਨਾਂ ਖੂਬ ਹੈ ਚੰਗੀ ਤਰ੍ਹਾਂ ਹੀ ਬਣਾਏ ਹੋਏ ਲੜਨ ਵਾਸਤੇ, ਜਿਹੜੀਆਂ ਖਾਈਆਂ ਹੈ ਕਿਲ੍ਹੇ ਦੇ ਦੁਆਲੇ ਦੁਆਲੇ ਹੁੰਦੀਆਂ, ਬੜੀਆਂ ਡੂੰਘੀਆਂ ਬਣਾਈਆਂ ਹੁੰਦੀਆਂ ਜੋ ਪਾਣੀ ਛੱਡਿਆ ਹੁੰਦਾ ਵੀ ਸਿੱਧਾ ਵੈਰੀ ਨਾ ਚੜ ਕੇ ਆਵੇ, ਆ ਖਾਈ ਟੱਪੂਗਾ ਅਤੇ ਪਾਣੀ 'ਚ ਡਿੱਗੂਗਾ, ਜੇ ਖਾਈ ਸੁੱਕੀ ਵੀ ਹੋਵੇ ਅਤੇ ਤਾਂ ਵੀ ਕਿਲ੍ਹੇ ਦੀ ਕੰਧ ਤੱਕ ਪਹੁੰਚਣਾ ਬੜਾ ਔਖਾ ਹੁੰਦਾ, ਨੀਵਾਂ ਬੜਾ ਕੰਮ ਰਹਿ ਜਾਂਦਾ ਹੈ। ਅਤੇ ਦੱਸ ਰਹੇ ਵੀ ਸਿੰਘ ਵੀ ਭਾਈ ਹਰੀ ਸਿੰਘ ਜੀ ਉਹਨਾਂ ਦੀ 12 ਲੱਖ ਫੌਜ ਹੈ, 12 ਕਿਲ੍ਹੇ ਹੈ, ਕਿਲ੍ਹੇ ਦੀਆਂ ਕੰਧਾਂ ਵੀ ਚੰਗੀਆਂ ਉੱਚੀਆਂ ਹੈ ਅਤੇ ਖਾਈ ਬੜੀ ਡੂੰਘੀ ਹੈ ਪਾਣੀ ਵਾਲੀ,
ਤੋਪ ਜੰਬੂਰਨ ਪਾਤ ਚੜ੍ਹਾਈ,
ਤੋਪਾਂ ਵੱਡੀਆਂ ਦੀ ਛੋਟੀਆਂ ਤੋਪਾਂ ਦੀ ਉਹਨਾਂ ਦੇ ਪੰਕਤੀਆਂ ਹੀ ਲਾਈਆਂ ਹੋਈਆਂ, ਲੈਣਾ ਦੀਆਂ ਲੈਣਾ ਬੰਨੀਆਂ ਹਨ,
ਓਏ ਪਤਸ਼ਾਹ ਆਕੀ ਰਹੇ,
ਉਹ ਤੇ ਪਾਤਸ਼ਾਹ ਤੋਂ ਵੀ ਜਿਹੜਾ ਆਕੀ ਰਹਿੰਦੇ ਆ, ਅਨਾਦਰ ਸ਼ਾਹ ਚੜ੍ਹ ਕੇ ਆਇਆ, ਅਹਿਮਦ ਸ਼ਾਹ ਚੜ੍ਹਾਈ ਕਰਕੇ ਆਇਆ, ਉਹ ਵੀ ਇਹ ਕਸੂਰ ਵਾਲੇ ਪਠਾਣਾ ਨੂੰ ਕੁਝ ਨਹੀਂ ਕਹਿ ਸਕਿਆ,
ਕਰੋੜਪਤੀ ਵਜ਼ੀਰ ਦੋਏ ਅਹ,
ਦੋ ਜਿਹੜੇ ਕਰੋੜਪਤੀ ਵਜ਼ੀਰ ਸਨ।
ਨੱਠ ਲਾਹੌਰ ਵਹਿ ਉਹਾਂ ਵੜੀ।
ਜਦੋਂ ਲਾਹੌਰ ਦੇ ਵਿੱਚ ਅਹਿਮਦ ਸ਼ਾਹ ਹੁਣੀ ਆਏ ਜਾਂ ਨਾਦਰ ਸ਼ਾਹ, ਉਹ ਨੱਠ ਕਰਕੇ ਅਤੇ ਕਸੂਰ ਵਿੱਚ ਵੜ ਗਏ। ਬੜੇ ਕਰੋੜਪਤੀ ਵਜ਼ੀਰ ਸਨ। ਉਹਨਾਂ ਨੂੰ ਪਤਾ ਸੀ ਵੀ ਆਹ ਕਸੂਰ ਦੇ ਇਲਾਕੇ ਵਿੱਚ ਚਲੇ ਗਏ ਪਠਾਣਾ ਕੋਲ, ਫਿਰ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਉਹ ਵੀ ਉਸੇ ਕਸੂਰ ਵਿੱਚ ਹੀ ਜਾ ਵੜੇ ਸਨ।
ਆਏ ਮਰਹੱਟੇ ਤੋਂ ਰਹੀ ਤਕੜੀ।
ਅਤੇ ਜਦੋਂ ਮਰਹੱਟੇ ਆਏ ਮਰਾਠੀ ਪੰਜਾਬ ਵਿੱਚ ਲਾਹੌਰ ਤੱਕ, ਤਾਂ ਵੀ ਇਹ ਜਿਹੜੇ ਕਸੂਰੀ ਸਨ ਪਠਾਨ, ਇਹ ਤਾਂ ਵੀ ਤਕੜੇ ਰਹੇ। ਇਹਨਾਂ ਨੂੰ ਕੋਈ ਨਹੀਂ ਹੱਥ ਪਾ ਸਕਿਆ।
ਅਹਿਮਦ ਸ਼ਾਹ ਇਨ ਕੀਓ ਖੁਆਰ।
ਅਹਿਮਦ ਸ਼ਾਹ ਜਿਹੜਾ ਇਹਨਾਂ ਆਪਣੇ ਆਪ ਨੂੰ ਸੂਰਮਾ ਬਹਾਦਰ ਖਵਾਉਂਦਾ ਸੀ ਵੀ ਮੇਰੇ ਨਾਲ ਦਾ ਨਹੀਂ ਕੋਈ ਹੈ, ਉਸ ਅਹਿਮਦ ਸ਼ਾਹ ਨੂੰ ਇਹਨਾਂ ਖੁਆਰ ਕੀਤਾ। ਭਾਵ ਜਦੋਂ ਅਹਿਮਦ ਸ਼ਾਹ ਜਾਂਦਾ ਸੀ ਕਾਬਲ ਵੱਲ ਨੂੰ, ਇੱਕ ਤਾਂ ਲੁੱਟਦੇ ਸੀ ਸਿੰਘ, ਇੱਧਰੋਂ ਕਸੂਰ ਵਾਲਿਆਂ ਨੇ ਵੀ ਅਹਿਮਦ ਸ਼ਾਹ ਨੂੰ ਖਵਾਰ ਕੀਤਾ, ਲੁੱਟਿਆ ਸੀ।
ਹਮ ਤੇ ਕਬ ਹੋਏ ਹੈ ਸੋ ਮਾਰ।
ਇਸ ਕਰਕੇ ਸਿੰਘ ਸਾਹਿਬ ਜੀ, ਆ ਜਿਹਦੀ ਇੰਨੀ ਵੱਡੀ ਫੌਜ ਹੈ ਇਲਾਕੇ ਦੀ, ਇੰਨੇ ਕਿਲ੍ਹੇ ਹੈ, ਇੰਨੇ ਉਹ ਤਗੜੇ, ਪੈਸੇ ਦੀ ਕੋਈ ਕਮੀ ਨਹੀਂ ਹੈ, ਉਹ ਸਾਡੇ ਤੋਂ ਕਿਵੇਂ ਮਾਰ ਹੋਵੇਗਾ, ਖਤਮ ਨਹੀਂ ਆਪਾਂ ਕਰ ਸਕਦੇ।
ਦੋਹਰਾ ਹਰੀ ਸਿੰਘ ਉੱਚੇ ਕਹੀ।
ਸਰਦਾਰ ਹਰੀ ਸਿੰਘ ਭੰਗੀਆਂ ਦੀ ਮਿਸਲ ਦੇ ਸਰਦਾਰ ਨੇ ਬੜੀ ਉੱਚੀ ਆਵਾਜ਼ ਦੇ ਕੇ ਸਾਰੇ ਸਿੰਘਾਂ ਨੂੰ ਕਿਹਾ,
ਯਹ ਅਬ ਹੋਗ ਜ਼ਰੂਰ।
ਖਾਲਸਾ ਜੀ, ਉਹ ਪਹਿਲਾਂ ਦਾ ਤਾਂ ਕੋਈ ਪਤਾ ਨਹੀਂ ਹੈ, ਕਿਸੇ ਮਰੱਟੇ ਨੇ ਅਹਿਮਦ ਸ਼ਾਹ ਨੂੰ ਮਾਰਿਆ ਜਾਂ ਫਤਿਹ ਕੀਤਾ ਕਿ ਨਹੀਂ ਕੀਤਾ। ਕਹਿੰਦੇ ਜਿਹੜਾ ਹੁਣ ਹੈ ਨਾ, ਇਹਦੇ ਕਾਰਜ ਹੁਣ ਪੱਕਾ ਹੀ ਹੋਵੇਗਾ, ਹੁਣ ਤੇ ਕਸੂਰ ਵਾਲੇ ਨਹੀਂ ਛੱਡਣੇ ਤੇ ਫਤਿਹ ਕਰਕੇ ਛੱਡਣੇ ਹਨ।
ਹਰੀ ਸਿੰਘ ਤੋਂ ਮਰ ਰਹੂਗ।
ਚਲੋ ਠੀਕ ਹੈ ਵੀ ਕਸੂਰ ਵਾਲੇ ਬੜੇ ਜਾਣੇ ਆ, ਵੀ ਆਪਣੇ ਕੋਲ ਨਹੀਂ ਫਤਿਹ ਹੋ ਸਕਦੇ, ਪਰ ਸਿੰਘੋ ਆ ਕਮ ਸੇ ਕਮ ਹਰੀ ਸਿੰਘ ਜੋ ਹੈ ਮੈਂ, ਇਹ ਤਾਂ ਮੈਂ ਮਰੀ ਜਾਵਾਂਗਾ ਨਾ।
ਜੋ ਨੀਹ ਮਰੂਗ ਕਸੂਰ।
ਜੇ ਕਸੂਰ ਨਹੀਂ ਮਰੂਗਾ ਤਾਂ ਕਮ ਸੇ ਕਮ ਮੈਂ ਤਾਂ ਮਰ ਜਾਊਂਗਾ ਨਾ, ਪਰ ਮੈਂ ਪਠਾਣਾਂ ਨੂੰ ਸੋਧਣ ਤੋਂ ਬਿਨਾਂ, ਇਹਨਾਂ ਨੂੰ ਮਾਰੇ ਤੋਂ ਬਿਨਾਂ ਜਿਹੜਾ ਹੈ ਉਹ ਹਟਣਾ ਨਹੀਂ ਹੈ। ਹੁਣ ਤਾਂ ਭਾਵੇਂ ਮਰ ਜਾਂ ਅਤੇ ਚਾਹੇ ਮਾਰਦਾ।
ਚੌ ਪਈ ਤਬ ਸਭ ਖਾਲਸਾ ਯੋਂ ਕਹਿ ਦਿਆ।
ਤਦੋਂ ਸਾਰੇ ਖਾਲਸੇ ਨਾਲ ਦੇ ਸਿੰਘਾਂ ਨੇ ਵੀ ਅੱਗੋਂ ਇਹ ਜਵਾਬ ਦਿੱਤਾ,
ਤੁਮਰੇ ਸੰਗ ਕਰੈ ਹਮ ਜੀਆ।
ਕਹਿਣ ਲੱਗੇ ਸਿੰਘ ਸਾਹਿਬ ਜੀ, ਜਥੇਦਾਰ ਸਾਹਿਬ, ਬਾਬਾ ਜੀ, ਜੇ ਤੁਸੀਂ ਨਹੀਂ ਰਹਿਣਾ ਤਾਂ ਅਸੀਂ ਵੀ ਇੱਥੇ ਰਹਿ ਕੇ ਕੀ ਕਰਨਾ ਹੈ, ਸਾਡੀ ਜਿਹੜੀ ਜਾਨ ਹੈ ਉਹ ਤੁਹਾਡੇ ਵਿੱਚ ਹੈ, ਜਿੱਥੇ ਤੁਸੀਂ ਜਾਓਗੇ ਉੱਥੇ ਅਸੀਂ ਜਾਵਾਂਗੇ, ਆ ਤੁਹਾਡੇ ਵਿੱਚ ਅਤੇ ਸਾਡੇ ਵਿੱਚ ਫਰਕ ਕੀ ਹੈ।
ਇੱਕ ਮਨ ਲੈ ਤੂੰ ਹਮਰੀ ਬਾਤ।
ਬਸ ਤੁਸੀਂ ਤਾਂ ਆ ਫਿਰ ਵੀ ਅਸੀਂ ਕਹਿੰਦੇ ਵੀ ਇੱਕ ਵਿਚਾਰ ਜੀ ਕਰ ਲਓ, ਇੱਕ ਗੱਲ ਸਾਡੀ ਜ਼ਰੂਰ ਮੰਨ ਲਓ।
ਦਲ ਵੱਡੇ ਕੋ ਕਰ ਲਇਓ ਸਾਥ।
ਜਿਹੜਾ ਦਾਲ ਵੱਡਾ ਹੈ ਭਾਵ ਬੁੱਢਾ ਦਾਲ ਹੈ, ਇਹ ਤਰਨਾ ਦਲ ਦੀ ਮਿਸਲਾਂ ਸੀ ਨਾ ਪੰਜ, ਅਤੇ ਬੁੱਢਾ ਦਲ ਵਿੱਚ ਛੇ ਮਿਸਲਾਂ ਸੀ। ਸਿੰਘ ਕਹਿੰਦੇ ਵੀ ਇੱਕ ਤੁਸੀਂ ਸਾਡੀ ਗੱਲ ਮੰਨ ਲਓ ਵੀ ਜਿਹੜੇ ਆ ਬੁੱਢਾ ਦਲ ਹੈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਦਿਕ ਸਿੱਖ, ਇਹਨਾਂ ਸਾਰੇ ਸਿੱਖਾਂ ਨੂੰ ਆਪਣੇ ਨਾਲ ਕਰ ਲਓ।
ਹਰੀ ਸਿੰਘ ਨੇ ਯੂੰ ਫਿਰ ਕਹਿਓ।
ਸਰਦਾਰ ਹਰੀ ਸਿੰਘ ਭੰਗੀਆਂ ਦੀ ਮਿਸਲ ਦੇ ਸਰਦਾਰ ਨੇ ਕੋ ਇਸ ਤਰ੍ਹਾਂ ਕਿਹਾ,
ਕਬ ਦਲ ਆਇਓ ਵੱਡ ਕਬ ਯੂੰ ਭਇਓ।
ਕਿਆ ਵੀ ਖਾਲਸਾ ਜੀ, ਆ ਤੁਸੀਂ ਕਹਿੰਦੇ ਵੀ ਦਲ ਨੂੰ ਉਡੀਕ ਲਓ, ਅਤੇ ਉਹਦੇ ਦੁਆਬੇ ਦੀ ਤਰਫ ਗਾਂ ਸਰਹੰਦ ਵੱਲ ਦਿੱਲੀ ਵੱਲ ਚੜਿਆ ਹੋਇਆ ਹੈ, ਕਦੋਂ ਦਾਲ ਆਵੇ ਅਤੇ ਕਦੋਂ ਇਹ ਕਾਰਜ ਹੋਵੇਗਾ। ਫਿਰ ਬ੍ਰਾਹਮਣ ਵਿਚਾਰਾ ਤਾਂ ਹੁਣ ਹੀ ਉਹ ਦੁਆਈ ਦੇ ਰਿਹਾ ਵੀ ਤੁਸੀਂ ਮੇਰੀ ਸਿੰਘੋ ਮਦਦ ਕਰੋ, ਜੇ ਅੱਜ ਨਹੀਂ ਕਰਦੇ ਤਾਂ ਮੈਂ ਮਰ ਜਾਵਾਂਗਾ। ਕਦੋਂ ਬੁੱਢਾ ਦਲ ਉਹ ਜੱਥੇ ਆਪਣੀਆਂ ਛੇ ਮਿਸਲਾਂ ਵਾਪਸ ਆਉਣਗੀਆਂ ਅਤੇ ਇਹ ਕਦੋਂ ਕਾਰਜ ਹੋਵੇਗਾ, ਕਦੋਂ ਅਸੀਂ ਕਸੂਰ ਨੂੰ ਫਤਿਹ ਕਰਾਂਗੇ।
ਬੋਲਿਓ ਚੜ ਸਿੰਘ ਹੱਥ ਰੱਖ ਸ਼ਮਸ਼ੀਰ।
ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਆ ਹੱਥ ਵਿੱਚ ਤਲਵਾਰ ਲੈ ਕੇ ਲਿਸ਼ਕਦੀ ਬਿਜਲੀ ਵਾਂਗ ਕੱਢ ਕੇ ਦੇ ਇਸ ਤਰ੍ਹਾਂ ਅੱਗੋਂ ਬੋਲੇ,
ਮਾਰੋ ਕਸੂਰ ਨਾ ਲਾਵੋ ਡੇਰ।
ਕਿਆ ਵੀ ਖਾਲਸਾ ਜੀ, ਐਵੇਂ ਨਾ ਦੇਰ ਲਾਓ, ਬਹੁਤੀਆਂ ਸਲਾਵਾਂ ਨਾ ਕਰੋ, ਆ ਕਸੂਰ ਦੇ ਉੱਤੇ ਹੱਲਾ ਕਰੋ ਅਤੇ ਕਸੂਰ ਦੇ ਪਠਾਣਾਂ ਨੂੰ ਮਾਰ ਦੀਏ, ਖਤਮ ਕਰ ਦੀਏ।
ਸਤਿਗੁਰ ਬਹਾਨਾ ਜੇ ਹੋਗ ਬਣਾਇਆ,
ਜੇ ਸਤਿਗੁਰ ਜੀ ਨੇ, ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੇ ਬਹਾਨਾ ਬਣਾ ਹੀ ਦਿੱਤਾ ਹੈ ਤਾਂ
ਹਮ ਪੈ ਬ੍ਰਾਹਮਣ ਜੇ ਹੋਗ ਪਹੁੰਚਾਇਆ,
ਆ ਤਾਂ ਹੀ ਤੇ ਸਾਡੇ ਕੋਲ ਬ੍ਰਾਹਮਣ ਪਹੁੰਚਾਇਆ ਨਾ, ਆ ਬੇਦੀ ਬਣਾਈ ਸੱਚੇ ਪਾਤਸ਼ਾਹ ਜੀ ਨੇ। ਜੇ ਮਹਾਰਾਜ ਨੇ ਕਸੂਰ ਵੱਲ ਨਾ ਧਿਆਨ ਕਰਾਉਣਾ ਹੁੰਦਾ ਤਾਂ ਬ੍ਰਾਹਮਣ ਕਾਹਦੇ ਵਾਸਤੇ ਸਾਡੇ ਕੋਲ ਆਉਂਦਾ? ਇਹਦੇ ਸੱਚੇ ਪਾਤਸ਼ਾਹ ਜੀ ਨੇ ਬਹਾਨਾ ਬਣਾਇਆ ਹੈ ਤੇ ਬ੍ਰਾਹਮਣ ਤਾਂ ਹੀ ਸਾਡੇ ਕੋਲ ਪਹੁੰਚਿਆ ਹੋਇਆ ਤੇ ਤੁਸੀਂ ਦੇਰ ਨਾ ਕਰੋ।
ਲੇਹੋ ਦਰਬਾਰੇ ਗ੍ਰੰਥ ਆਵਾਜ਼,
ਤੇ ਬਾਕੀ ਆ ਬੰਦੇ ਦੀ ਸਲਾਹ ਕੀ ਲੈਣੀ ਹੈ, ਆਪਾਂ ਕੀ ਸਲਾਹਾਂ ਕਰਨੀਆਂ ਹੈ? ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਜੋ ਗੁਰੂ ਰੂਪ ਹੈ, ਉਸ ਸਤਿਗੁਰ ਜੀ ਦਾ ਜਿਹੜਾ ਹੁਕਮ ਹੈ ਉਹ ਆਪਾਂ ਲਈਏ।
ਦੇਯੋਗ ਬਚਨ ਹੋਣ ਕਾਜ ਅਕਾਜ,
ਆਪੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਬਚਨ ਦੇਣਗੇ, ਹੁਕਮ ਦੇਣਗੇ ਵੀ ਇਹ ਕਸੂਰ ਨੂੰ ਫਤਿਹ ਕਰਦਾ ਕਾਰਜ ਹੋਣਾ ਕਿ ਜਾਂ ਅਕਾਰਜ ਹੋਣਾ, ਪਾਓ ਉੱਥੇ ਸਾਡੇ ਹੱਥ ਵਿੱਚ ਜੰਗ ਹੋਵੇਗੀ ਕਿ ਨਹੀਂ ਹੋਵੇਗੀ।
ਸਰਬ ਕਨਈਅਨ ਕੈ ਦਿਲ ਆਈ,
ਵੀ ਆਪੇ ਗੁਰੂ ਜੀ ਹੁਕਮ ਦੇਣਗੇ ਇਹ ਕਾਰਜ ਸਾਨੂੰ ਕਰਨਾ ਚਾਹੀਦਾ ਕਿ ਜਾਂ ਨਹੀਂ ਕਰਨਾ ਚਾਹੀਦਾ। ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਵੇਗਾ ਖਾਲਸਾ ਜੀ, ਉਹੀ ਆਪਾਂ ਕਰਾਂਗੇ। ਆਪਾਂ ਨਾ ਸਲਾਹਾਂ ਕਰੀਏ, ਆਪਾਂ ਗੁਰੂ ਮਹਾਰਾਜ ਜੀ ਦੀ ਆਗਿਆ ਲਈਏ। ਅਤੇ ਸਾਰ ਜਦੋਂ ਇਹ ਗੱਲ ਕਹੀ ਹੈ ਵੀ ਸ੍ਰੀ ਹਰਿਮੰਦਰ ਸਾਹਿਬ ਜਾਈਏ, ਦਰਬਾਰ 'ਚ ਬੈਠ ਕੇ ਅਰਦਾਸ ਕਰੀਏ, ਹੁਕਮਨਾਮਾ ਲਈਏ, ਜੋ ਗੁਰੂ ਜੀ ਬਚਨ ਦੱਸਣਗੇ ਆਪਾਂ ਉਹ ਕਰ ਲਾਂਗੇ। ਇਹ ਜਿਹੜੇ ਕਢਾਈਆਂ ਦੀ ਮਿਸਲ ਦੇ ਸਰਦਾਰ ਜੈ ਸਿੰਘ ਹੋਣੀ ਸੀ, ਇਹ ਸਾਰੇ ਸਿੰਘਾਂ ਦੇ ਦਿਲ ਵਿੱਚ ਇਹ ਗੱਲ ਬੜੀ ਮੰਨਣ ਵਿੱਚ ਆਈ ਹੈ।
ਰਾਮ ਗੜੀਅਨ ਕੈ ਭੀ ਮਨ ਆਈ,
ਸਰਦਾਰ ਜੱਸਾ ਸਿੰਘ ਰਾਮ ਗੜੀਆ, ਇਹਨਾਂ ਦੀ ਜਿਹੜੀ ਮਿਸਲ ਦੇ ਜਿੰਨੇ ਸਿੰਘ ਸਨ ਉਹਨਾਂ ਦੇ ਵੀ ਇਹ ਦਿਲ ਵਿੱਚ ਗੱਲ ਆਈ, ਉਹਨਾਂ ਨੂੰ ਵੀ ਠੀਕ ਲੱਗੀ।
ਨਕਈਅਨ ਨੈ ਭੀ ਆਚੀ ਮਾਨੀ,
ਜਿਹੜੇ ਨਕਈ ਸਨ, ਨਕਈਆਂ ਦੀ ਮਿਸਲ ਦੇ ਜਿਹਨਾਂ ਸਰਦਾਰ ਕਰਮ ਸਿੰਘ ਸੀ, ਉਹ ਨਕਈਆਂ ਦੀ ਮਿਸਲ ਦੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਲੱਗੀ ਵੀ ਇਹ ਜੋ ਸਰਦਾਰ ਚੜ੍ਹਤ ਸਿੰਘ ਨੇ ਗੱਲ ਕਹੀ ਹੈ ਵੀ ਗੁਰੂ ਜੀ ਦਾ ਹੁਕਮ ਲਈਏ, ਇਹ ਤਾਂ ਬਿਲਕੁਲ ਠੀਕ ਗੱਲ ਹੈ।
ਕਰਨਹਾਰ ਯੋ ਕਰਨੀ ਠਾਨੀ,
ਇਹ ਕਰਨਹਾਰ ਜਿਹੜਾ ਕਰਨ ਵਾਲਾ ਪਰਮਾਤਮਾ ਨਾ, ਕਰਨ ਕਰਾਵਣ ਹਾਰ ਸਵਾਮੀ, ਉਹ ਸੱਚੇ ਪਾਤਸ਼ਾਹ ਜੀ ਨੇ ਇਹ ਠੀਕ ਹੀ ਉਠਾਣੀ ਹੋਈ, ਉਹਨੇ ਪਰਮੇਸ਼ਰ ਨੇ ਜਿਹੜੀ ਵਿਧੀ ਵਿਧਾਨ ਬਣਾਇਆ ਬਿਲਕੁਲ ਸਹੀ ਹੀ ਬਣਾਇਆ ਹੈ।
ਦੋਹਰਾ ਸਭੇ ਕਹੇ ਖਾਲਸੋ ਰਲ ਤੁਰਿਓ,
ਸਭੇ ਕਹੇ ਖਾਲਸੋ ਰਲ ਤੁਰਿਓ, ਜਦੋਂ ਸਾਰਿਆਂ ਸਰਦਾਰਾਂ ਨੇ ਇਸ ਤਰ੍ਹਾਂ ਆਪੋ ਵਿੱਚ ਗੱਲ ਠੀਕ ਮੰਨੀ ਹੈ, ਸਾਰਾ ਖਾਲਸਾ ਤਰਨਾ ਦਲ ਦੇ ਸਿੰਘ ਜਥੇ ਰਲ ਕੇ ਤੇ ਤੁਰ ਪਏ ਹਨ
ਲੈਣ ਗ੍ਰੰਥ ਆਵਾਜ਼,
ਸ੍ਰੀ ਹਰਿਮੰਦਰ ਸਾਹਿਬ ਨੂੰ ਚੱਲ ਪਏ ਹੈ ਅਤੇ ਗੁਰੂ ਜੀ ਦਾ ਦਰਸ਼ਨ ਕਰਕੇ ਵੀ ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਹੁਕਮ ਕਰਦੇ ਹੈ, ਉਹ ਹੁਕਮ ਨਾਮਾ ਸੁਣਨ ਵਾਸਤੇ ਭਾਈ ਚੜ੍ਹਤ ਸਿੰਘ ਨੇ ਕਿਹਾ ਵੀ ਖਾਲਸਾ ਜੀ ਚਲੋ ਚੱਲੀਏ, ਗੁਰੂ ਦੀ ਨਗਰੀ ਵਿੱਚ ਬੈਠੀਏ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁੰਬਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਆ ਟਿਕ ਕਰਕੇ ਬਹੀਏ ਇਹ ਹਰ ਜਨ ਪਿਆਰਿਓ ਸਿੰਘੋ ਗੁਰੂ ਦੇ ਦਰਬਾਰ ਵਿੱਚ, ਆਪੇ ਸਤਿਗੁਰੂ ਜੀ ਤੁਹਾਡੇ ਕਾਜ ਸਵਾਰਨਗੇ। ਜੇ ਦੁਸ਼ਟ ਦੂਤਾਂ ਅੰਬ ਕਸੂਰ ਦੇ ਬਠਾਣਾ ਨੂੰ ਮਾਰਨਾ ਹੋਵੇਗਾ ਉਸ ਪਰਮੇਸ਼ਰ ਨੇ, ਅਤੇ ਆਪੇ ਆ ਸਿੰਘ ਜਨਾਂ ਦੀ ਮਹਾਰਾਜ ਪੈਜ ਇੱਜ਼ਤ ਅਬਰੂ ਰੱਖ ਲਏਗਾ। ਸਾਰੇ ਸਿੰਘ ਸਲਾਹ ਕਰਕੇ ਤੁਰ ਪਏ ਹੈ ਹੁਕਮਨਾਮਾ ਲੈਣ ਵਾਸਤੇ।
ਜੋ ਹੋਣੋ ਸੋ ਕਹੇ ਗੋ,
ਵੀ ਜੋ ਹੋਣਾ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਉਹੀ ਆਪਣੇ ਮੁਖਾਰ ਬਿੰਤੋ ਆ ਕਹਿ ਕਰਕੇ ਦੱਸਣਾ ਹੈ।
ਫਤਿਹ ਅਫਤਿਹ ਜੋ ਕਾਜ,
ਆ ਫਤਿਹ ਦਾ ਵੀ ਸਾਡੀ ਜਿੱਤ ਹੋਣੀ ਹੈ ਉੱਥੇ, ਜਾਂ ਆ ਫਤਿਹ ਵੀ ਸਾਡੀ ਨਹੀਂ ਜਿੱਤ ਹੋਣੀ, ਜਿੱਤ ਹੋਣ ਦਾ ਕਾਰਜ ਹੋਣਾ ਕਿ ਜਾਂ ਹਾਰ ਦਾ ਕਾਰਜ ਹੋਣਾ ਹੈ, ਅਤੇ ਸੱਚੇ ਪਾਤਸ਼ਾਹ ਜੀ ਨੇ ਤਾਂ ਉਹੀ ਕਹਿਣਾ ਹੈ। ਇਹ ਕੋਈ ਬੰਦਾ ਥੋੜ੍ਹੀ ਹੈ ਵੀ ਜਿਹੜਾ ਕਹਿ ਦੂਗਾ ਵੀ ਚਲੋ ਤੁਰ ਪਓ ਫਿਰ ਵੇਖੀ ਜਾਓ ਜੋ ਹੋਊਗੀ। ਸੱਚੇ ਪਾਤਸ਼ਾਹ ਜੀ ਨੇ ਤਾਂ ਹੁਕਮਨਾਮਾ ਉਹੀ ਉਹ ਦੇਣਾ ਹੈ ਜਿਹਦੇ ਵਿੱਚ ਭਲਿਆਈ ਹੈ। ਸਤਿਗੁਰੂ ਸਭਨਾ ਦਾ ਭਲਾ ਮਨਾਏਦਾ, ਕਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤਾਂ ਸਭ ਦਾ ਭਲਾ ਹੀ ਮਨਾਉਂਦੇ ਹੈ, ਜਿਹੜੇ ਕੰਮ ਵਿੱਚ ਸਾਡੀ ਫਤਿਹ ਹੋਣੀ ਹੈ ਉਹ ਕੰਮ 'ਚ ਪਰਮੇਸ਼ਰ ਨੇ ਲਾ ਦੇਣਾ ਹੈ, ਜਿਹੜੇ 'ਚ ਨਹੀਂ ਹੋਣੀ ਤਾਂ ਉਹਦੇ 'ਚ ਮਾਰਨ ਨਹੀਂ ਲਾਉਣਾ। ਜਿਹੜੇ ਸੰਤ ਜਨ ਹੈ ਉਹ ਵਾਹਿਗੁਰੂ ਦੇ ਆਗਿਆ ਵਿੱਚ ਰਹਿੰਦੇ ਹੋਏ ਇਸੇ ਤਰ੍ਹਾਂ ਹੁਕਮਨਾਮੇ ਲੈਂਦੇ ਮਹਾਰਾਜ ਜੀ ਦਾ, ਅਤੇ ਕਾਰਜ ਆਪਣਾ ਸਿੱਧ ਕਰਦੇ ਅਰਦਾਸ ਕਰਕੇ। ਜਿਹੜੇ ਹੁਣ ਆਪਣੀ ਮਰਜ਼ੀ ਨਾਲ ਕੰਮ ਕਾਰਜ ਸ਼ੁਰੂ ਕਰ ਲੈਂਦੇ ਹੈ, ਅਤੇ ਜੇ ਕਰਮਾਂ 'ਚ ਹੋਇਆ ਤਾਂ ਹੋ ਗਿਆ ਕੰਮ, ਨਹੀਂ ਤਾਂ ਫਿਰ ਫਸ ਜਾਂਦਾ, ਸਗੋਂ ਉਹ ਦੁਬਿਧਾ 'ਚ ਫਸ ਜਾਂਦੇ ਹੈ, ਹੋਰ ਪਸਾਰਾ ਫੈਲ ਜਾਂਦਾ, ਸਗੋਂ ਕੰਮ ਵਿਗੜਦਾ ਵਿਗੜਦਾ ਵਿਗੜੀ ਜਾਂਦਾ ਹੈ। ਹੁਕਮਨਾਮਾ ਜਿਹੜਾ ਗੁਰੂ ਜੀ ਅੱਗੇ ਲੈ ਲੈਣਾ ਉਹਦੇ ਵਿੱਚ ਭਲਾਈ ਹੈ, ਜਿਹੜਾ ਆਪਣੀ ਮਰਜ਼ੀ ਨਾਲ ਕੰਮ ਕਰਨਾ ਫਿਰ ਉਹਦੇ ਵਿੱਚ ਦੁੱਖ ਹੈ। ਗੁਰੂ ਕੇ ਸਿੰਘ ਸਾਰੇ ਹੁਣ ਚੜ੍ਹਦੀ ਕਲਾ ਵਾਲੇ ਹੈ, ਗੁਰੂ ਜੀ ਹਜ਼ੂਰੀ ਵਿੱਚ ਕਹਿੰਦੇ ਵੀ ਚੱਲੀਏ, ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਤ ਉਹੀ ਕਹਿਣਾ ਹੈ, ਜੇ ਸਾਡੀ ਫਤਿਹ ਹੋਣੀ ਹੋਈ ਤਾਂ ਵੀ ਠੀਕ ਹੈ, ਜੇ ਸਾਡੀ ਹਾਰ ਹੋਣੀ ਤਾਂ ਵੀ ਠੀਕ ਹੈ, ਮਹਾਰਾਜ ਨੇ ਸਹੀ ਸਹੀ ਦੱਸ ਦੇਣਾ ਹੈ।
ਚੌ ਪਈ ਤਬ ਸਭ ਖਾਲਸੋ ਗਇਓ ਦਰਬਾਰ,
ਤਦੋਂ ਸਾਰਾ ਖਾਲਸਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਚਲਾ ਗਿਆ।
ਹੱਥ ਜੋੜ ਸਭ ਇੱਕ ਮਨ ਧਾਰ,
ਸਾਰੇ ਜਿਹੜੇ ਸਿੱਖ ਸਨ ਇੱਕ ਮਨ ਚਿੱਤ ਹੋ ਗਏ, ਮਨ ਵਿੱਚ ਗੁਰੂ ਜੀ ਦੇ ਸ਼ਰਧਾ ਧਾਰ ਕੇ ਹੱਥ ਜੋੜ ਕੇ ਤੇ ਖੜੇ ਹੋ ਗਏ।
ਦੀਜੈ ਵਾਕ ਜੋ ਕਰਨੋ ਹੋਈ,
ਕਿਆ ਵੀ ਅਰਦਾਸ ਗਾ ਲੱਗਿਆ ਸੱਚੇ ਪਾਤਸ਼ਾਹ ਜੀ, ਆ ਉਹੀ ਜਿਹੜਾ ਵਾਕ, ਆ ਉਹੀ ਹੁਕਮ ਮਹਾਰਾਜ ਦਿਓ ਜਿਹੜਾ ਸੱਚੇ ਪਾਤਸ਼ਾਹ ਜੀ ਭਾਣਾ ਵਰਤਣਾ ਹੈ।
ਤੂੰ ਸਤਿਗੁਰ ਹਮ ਹੈ ਸਿੱਖ ਤੋਈ,
ਮਹਾਰਾਜ ਤੁਸੀਂ ਸਾਡੇ ਸਿੱਖ ਹੋ, ਅਸੀਂ ਮਹਾਰਾਜ ਜੀ ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਡੇ ਸਿੱਖ ਹਾਂ।
ਕਸੂਰ ਮਰਨ ਕੀ ਦੀਜੈ ਆਵਾਜ਼,
ਅਤੇ ਕਸੂਰ ਮਰਨ ਦੀ, ਇਹ ਜਿਹੜਾ ਕਸੂਰ ਦਾ ਇਲਾਕਾ ਹੈ ਪਠਾਣਾ ਦਾ, ਜਿੱਥੇ ਬਹੁਤ ਹੰਕਾਰੀ ਹੋਏ ਪਏ ਹੈ, ਉਹਨਾਂ ਨੂੰ ਮਾਰਨ ਦੀ ਸੱਚੇ ਪਾਤਸ਼ਾਹ ਜੀ ਸਾਨੂੰ ਆਵਾਜ਼ ਕਹੀ, ਸਾਨੂੰ ਹੁਕਮਨਾਮਾ ਦਿਓ, ਇਹ ਸਾਨੂੰ ਦੱਸ ਦਿਓ ਆਪਣੇ ਹੁਕਮਨਾਮੇ ਰਾਹੀਂ ਵੀ ਸਾਡੀ ਉੱਥੇ ਜਿੱਤ ਹੋਣੀ ਕਿ ਅਜਿੱਤ ਹੋਣੀ ਹੈ।
ਹੈ ਜੋ ਕਰਨੋ ਸਿੱਖਨ ਕਾਜ,
ਜੋ ਸਿੱਖਾਂ ਦੇ ਕਾਰਜ ਕਰਨ ਯੋਗ ਹੈ ਵੀ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ।
ਹੱਥ ਜੋੜ ਸਭ ਸੰਗਤ ਖੜੀ,
ਹੱਥ ਜੋੜ ਕੇ ਇੱਕ ਮਨ ਚਿੱਤ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ, ਹਾਜ਼ਰ ਨਾਜ਼ਰ ਜਾਣ ਕੇ ਗੁਰੂ ਜੀ ਨੂੰ, ਸਾਰੇ ਖਾਲਸਾ ਸੰਗਤ ਖੜੀ ਹੈ।
ਟੇਕ ਮੱਥੋ ਕਿਛ ਭੋਏ ਪਰ ਪੜੀ,
ਜਦੋਂ ਅਰਦਾਸ ਸਮਾਪਤ ਹੋਈ ਸਾਰਿਆਂ ਨੇ ਮੱਥਾ ਟੇਕਿਆ, ਕਈ ਕਹਿਣੇ ਤੇ ਆ ਡੰਡੌਤ ਬੰਦਨ ਕੀਤੀ, ਡੰਡੇ ਵੱਤ ਜਿਵੇਂ ਡੰਡਾ ਸਿੱਧਾ ਲੰਮੇ ਪਾ ਦੇਈਏ ਡਿੱਗ ਪੈਂਦਾ ਹੈ ਨਾ, ਕਈ ਤਾਂ ਲੰਮੇ ਪੈ ਕੇ ਐ ਸਾਰਾ ਸਰੀਰ ਸਮੇਤ ਹੀ ਮੱਥਾ ਟੇਕਿਆ ਮਹਾਰਾਜ ਜੀ ਨੂੰ।
ਤੂੰ ਗੁਰ ਗ੍ਰੰਥ ਸੱਚੀ ਹੈ ਦੇਹ,
ਤੇ ਨਾਲ ਹੀ ਕਿਹਾ ਸੱਚੇ ਪਾਤਸ਼ਾਹ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਤੇ ਸੱਚੀ ਦੇਹ ਹੋ, ਸੱਚੇ ਸਰੀਰ ਹੋ, ਬਾਣੀ ਗੁਰੂ, ਗੁਰੂ ਹੈ ਬਾਣੀ, ਵੀ ਗੁਰੂ ਬਾਣੀ ਹੈ, ਬਾਣੀ ਗੁਰੂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਬਚਨ ਕਰਦੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਵੀ ਪ੍ਰਗਟ ਗੁਰਾਂ ਦੀ ਦੱਸੇ ਗੁਰੂ ਸਾਹਿਬਾਨਾਂ ਦਾ ਇਹ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੂੰ ਭਾਵਨਾ ਹੈ, ਜਿਨ੍ਹਾਂ ਨੂੰ ਸਮਝ ਹੈ ਉਹ ਸਮਝਦੇ ਹੈ, ਬਾਕੀ ਜਿਹੜੇ ਬੇਸਮਝ ਅਗਿਆਨੀ ਲੋਕ ਸਾਡੇ ਵਰਗੇ ਉਹ ਤਾਂ ਇੱਦਾਂ ਹੀ ਕਹਿ ਦਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਪੱਖਾ ਲਾਉਣ ਦੀ ਲੋੜ ਨਹੀਂ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਆ ਗਰਮੀ ਵਿੱਚ ਪਤਲਾ ਸਰਦੀ ਵਿੱਚ ਗਰਮ ਰੁਮਾਲਾ ਚੜ੍ਹਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ, ਅਤੇ ਜਦੋਂ ਜੀ ਕਰੇ ਆਠਾਂ ਜਿਵੇਂ ਦੇਸ਼ਾਂ ਵਿਦੇਸ਼ਾਂ 'ਚੋਂ ਬਣਿਆ ਕੰਮ ਆ, ਕਈ ਵਿਆਹ ਸ਼ਾਦੀਆਂ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਹਮਣੇ ਉਹ ਕੁਰਸੀਆਂ ਡਾ ਦਿੰਦੇ, ਮਤਲਬ ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਸਮਝਿਆ, ਸਿਰਫ ਗ੍ਰੰਥ ਹੀ ਸਮਝਿਆ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪੋਥੀ ਪਰਮੇਸ਼ਰ ਕਾ ਥਾਨ, ਪਰਮੇਸ਼ਰ ਦੀ ਥਾਂ 'ਤੇ ਗੁਰੂ ਜੀ ਨੇ ਗ੍ਰੰਥ ਸਾਹਿਬ ਮਹਾਰਾਜ ਰਚੇ ਹੈ। ਜਿਹੜਾ ਕੋਈ ਸ਼ਰਧਾ ਭਾਵਨਾ ਗੁਰੂ ਮਹਾਰਾਜ 'ਤੇ ਰੱਖਦਾ, ਅੱਜ ਵੀ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਵੇ ਤਾਂ ਉਹ ਹੁਕਮਨਾਮੇ ਵਿੱਚ ਸਾਰੇ ਜਵਾਬ ਮਿਲਦੇ ਬੰਦੇ ਨੂੰ। ਪਰ ਗੱਲ ਸ਼ਰਧਾ ਦੀ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹੀ ਸਮਝ ਲੈਣਾ ਵੀ ਇਹਦੇ ਗਿਆਨ ਦਾ ਗ੍ਰੰਥ ਹੈ ਜੀ, ਸਾਡੇ ਵਿਦਵਾਨ ਹੀ ਕਹੀ ਜਾਂਦੇ ਹੈ ਜਿਹੜੇ ਉਹੀ ਕਥਾ ਕਰਕੇ ਕੀਰਤਨ ਕਰਕੇ ਰੋਟੀਆਂ ਖਾ ਰਹੇ ਹੈ ਘਰ ਬਣਾ ਲਏ ਚੰਗੇ ਚੰਗੇ, ਅਤੇ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰੰਥ ਦਾ ਕਹੀ ਜਾਂਦੇ ਗਿਆਨ ਦਾ ਗ੍ਰੰਥ। ਅਖੇ ਜੀ ਇੱਥੋਂ ਤਾਂ ਸਾਨੂੰ ਗਿਆਨ ਮਿਲਦਾ ਵੀ ਜੀਵਨ ਕਿੱਦਾਂ ਚੱਲਣਾ ਹੈ, ਵੀ ਗੁਰੂ ਨਹੀਂ ਗਿਆਨ ਬਖਸ਼ਦੇ, ਗ੍ਰੰਥ ਤੋਂ ਥੋੜ੍ਹੀ ਗਿਆਨ ਹੁੰਦਾ, ਗੁਰੂ ਤੋਂ ਵੀ ਗਿਆਨ ਹੁੰਦਾ ਹੈ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਘੋਰ ਅੰਧਿਆਰ ਹੈ, ਹਨੇਰਾ ਹੀ ਹਨੇਰਾ ਗਿਆਨ ਦਾ, ਗੁਰੂ ਬਿਨਾਂ ਸਮਝ ਨਹੀਂ ਆ ਸਕਦੀ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ ਸੌ ਚੰਦਰਮਾ ਚੜ੍ਹ ਜਾ, ਇੱਕ ਚੰਦਰਮਾ ਚੜ੍ਹਦਾ ਹੈ ਰਾਤ ਨੂੰ ਅਤੇ ਚਾਨਣ ਸਾਰੇ ਕਰ ਦਿੰਦਾ ਅਤੇ ਚੋਰਾਂ ਨੂੰ ਮਾਤ ਪੈ ਜਾਂਦੀ ਵੀ ਚੰਦਰਮਾ ਕਿੱਥੋਂ ਚੜ੍ਹ ਗਿਆ, ਵਿਚਾਰੇ ਦੁਖੀ ਹੋ ਜਾਂਦੇ ਆ ਚੋਰ ਯਾਰ ਠੱਗ। ਹਜ਼ਾਰ ਜੇ ਸੌ ਚੰਦਰਮਾ ਚੜ੍ਹ ਜੇ ਤਾਂ ਫਿਰ ਤਾਂ ਕੀ ਕਹਿਣੇ ਆ, ਵੀ ਕੀ ਕਹਿ ਸਕਦੇ ਹਾਂ ਆਪਾਂ, ਕਿੰਨਾ ਚਾਨਣ ਹੋ ਸਕਦਾ। ਇੱਕ ਸੂਰਜ ਸਵੇਰੇ ਚੜ੍ਹਦਾ ਅਤੇ ਸਾਡੇ ਹੱਥ ਜੋੜ ਰਹੇ ਆ ਵੀ ਗਰਮੀ ਬਹੁਤ ਹੈ। ਹਜ਼ਾਰ ਸੂਰਜ ਚੜ੍ਹ ਜੇ, ਇੰਨਾ ਚਾਨਣ ਹੋ ਜੇ ਕਿਤੇ ਖੜਿਆ ਨਾ ਜਾਵੇ, ਅਤੇ ਫਿਰ ਵੀ ਗੁਰੂ ਜੀ ਕਹਿੰਦੇ ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਕਦੇ ਗਿਆਨ ਹੋ ਹੀ ਨਹੀਂ ਸਕਦਾ। ਗੁਰੂ ਕੀ ਦਿੰਦੇ ਗਿਆਨ, ਅਤੇ ਗੁਰ ਦਾ ਅਰਥ ਹੀ ਇਹੀ ਹੈ ਵੀ ਗੋ ਨਾਮ ਹਨੇਰੇ ਦਾ, ਜਿਹੜਾ ਗਿਆਨ ਦੇ ਹਨੇਰੇ ਨੂੰ ਕੱਟ ਕੇ ਰੂਹ ਨਾਮ ਪ੍ਰਕਾਸ਼ ਦਾ ਜਿਹੜਾ ਪ੍ਰਕਾਸ਼ ਕਰਦੇ ਗਿਆਨ ਦਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੋਜ਼ ਹੀ ਸਾਨੂੰ ਹੁਕਮਨਾਮੇ ਬਖਸ਼ਦੇ, ਆਪਾਂ ਕਥਾ ਸਰਵਣ ਕਰਦੇ ਸਾਨੂੰ ਗਿਆਨ ਹੁੰਦਾ ਹੈ, ਗੁਰੂ ਗਿਆਨ ਬਖਸ਼ਦੇ ਹੈ। ਕਿ ਗੁਰੂ ਗਿਆਨ ਦਿੰਦੇ ਹੈ, ਜੇ ਕੋਈ ਗ੍ਰੰਥ ਲਿਖਣਾ ਹੈ, ਆ ਵਿਦਵਾਨਾਂ ਨੇ ਕੋਈ ਗ੍ਰੰਥ ਲਿਖੇ ਹੈ, ਆ ਕੋਈ ਕਵਿਤਾਵਾਂ ਲਿਖੀਆਂ ਕਿਤਾਬਾਂ ਲਿਖੀਆਂ, ਅਤੇ ਉਹਨਾਂ ਦਾ ਕੋਈ ਗੁਰੂ ਹੈ ਫਿਰ ਹੀ ਲਿਖੀਆਂ, ਉਹਨਾਂ ਕੋਈ ਜੁਗਤੀ ਸਿੱਖੀ ਫਿਰ ਹੀ ਲਿਖੀਆਂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਪੂਰਨ ਗੁਰੂ ਹੈ, ਅਤੇ ਉਹਨਾਂ ਲੋਕਾਂ ਨੇ ਗਿਆਨ ਦਾ ਗ੍ਰੰਥ ਕਹਿ ਗੱਲ ਨਿਬੇੜੀ ਹੋਈ ਹੈ ਜੀ। ਇਹ ਤਾਂ ਅਸੀਂ ਇੱਥੋਂ ਗਿਆਨ ਲੈ ਕੇ ਜੀਵਨ ਜਾਂਚ ਲੈਣੀ ਹੈ ਅਤੇ ਆਪਣੀ ਜ਼ਿੰਦਗੀ ਸਵਾਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਮੰਨਦੇ, ਉਹਨਾਂ ਨੂੰ ਪਤਾ ਹੈ ਵੀ ਸੱਚੇ ਪਾਤਸ਼ਾਹ ਜੀ ਨੂੰ ਠੰਡ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ ਮਹਾਰਾਜ ਜੀ ਨੂੰ, ਔਰ ਮਾਲੇ ਵੀ ਪਤਲੇ ਅਤੇ ਗਰਮ ਚੜ੍ਹਾਉਣ ਦੀ ਜ਼ਰੂਰਤ ਹੈ, ਸਿਆਲ 'ਚ ਗਰਮ ਅਤੇ ਜਿਹੜਾ ਗਰਮੀਆਂ 'ਚ ਠੰਡੇ ਰੁਮਾਲੇ ਚੜ੍ਹਾਉਣੇ, ਬਾਕੀ ਭਾਵਨਾ ਦੀ ਜ਼ਰੂਰਤ ਹੈ। ਗੁਰੂ ਜੀ ਨੂੰ ਪੱਖੇ ਦੀ ਵੀ ਜ਼ਰੂਰਤ ਹੈ, ਨਾ ਸਮਝੀ ਤਾਂ ਕੁਝ ਵੀ ਨਹੀਂ ਹੈ, ਸਮਝੀਏ ਤਾਂ ਸਭ ਕੁਝ ਹੈ, ਤਾਂ ਹੀ ਮੰਨਾ ਕਹਿਣਾ ਪ੍ਰਗਟ ਗੁਰਾਂ ਕੀ ਦੇ। ਇੱਥੇ ਸਿੰਘ ਕਹਿ ਰਹੇ ਸੱਚੇ ਪਾਤਸ਼ਾਹ ਜੀ, ਆਪ ਜੀ ਤਾਂ ਦਸੇ ਗੁਰੂ ਸਾਹਿਬਾਨਾਂ ਦੀ ਉਹ ਸੱਚੀ ਸੁੱਚੀ ਦੇਹ ਹੋ ਸਰੀਰ ਹੋ,
ਸਿੱਖ ਸੰਗਤ ਕੋ ਸੱਚ ਵਾਕ ਦੇ ਹੋ।
ਆ ਸਿੱਖ ਸੰਗਤ ਆਪ ਜੀ ਦੀ ਖੜੀ ਹੈ, ਆਪ ਆਪਣਾ ਸੱਚਾ ਜਿਹੜਾ ਵਾਕ ਹੁਕਮਨਾਮਾ ਦਿਓ ਜੀ।
ਚੱਕ ਪੱਤਰੋ ਤਬ ਗ੍ਰੰਥ ਜੀ ਦੇਖਾ।
ਉਦੋਂ ਗ੍ਰੰਥੀ ਸਿੰਘ ਨੇ ਪ੍ਰਕਾਸ਼ ਮਹਾਰਾਜ ਦਾ ਜਦੋਂ ਕੀਤਾ ਹੋਇਆ ਸੀ, ਮੰਗਲਾਚਾਰਨ ਪੜ੍ਹਦੇ ਹੋਏ ਰਮਾਲੇ ਜਿਹੜੇ ਸਤਿਗੁਰੂ ਜੀ ਦੇ ਸੰਤੋਖ ਦੇ ਹੋਏ, ਅਤੇ ਹੁਕਮਨਾਮਾ ਲੈਣ ਲਈ ਜਿਹੜੇ ਅੰਗ ਉਹ ਪੱਤਰੇ ਹੈ ਉਹ ਥਲੇ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਹ ਪੱਤਰੇ ਥਲ ਕੇ ਅਤੇ ਦੇਖਿਆ ਹੈ,
ਸੰਤ ਵਾਰ ਕੋ ਆਇਓ ਲੇਖਾ।
ਉਦੋਂ ਕਿਹੜਾ ਸ਼ਬਦ ਆਇਆ ਹੈ, ਜੋ ਬਸੰਤ ਕੀ ਵਾਰ ਹੈ, ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਬਸੰਤ ਕੀ ਵਾਰ ਵਿੱਚ ਉਹ ਸ਼ਬਦ ਆਇਆ,
ਪੌੜੀ ਪੰਜੇ ਬਦੇ ਮਹਾਬਲੀ।
ਪੌੜੀ ਕਵੀ ਜੀ ਨੇ ਇੱਥੇ ਲਿਖੀ ਹੈ ਕਿ ਪੰਜੇ ਬਦੇ ਮਹਾਬਲੀ, ਹੁਕਮਨਾਮਾ ਕੀ ਆਇਆ ਕਿ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੈ। ਇਹ ਜਿਹੜੇ ਬੜੇ ਮਹਾਂਬਲੀ ਹੈ, ਜਿਨ੍ਹਾਂ ਨੂੰ ਮਾਰਨਾ ਬੜਾ ਔਖਾ ਹੈ, ਜਿਨ੍ਹਾਂ ਨੂੰ ਖਤਮ ਕਰਨਾ ਬੜਾ ਔਖਾ ਹੈ, ਇਹ ਤਾਂ ਸਤਿਗੁਰੂ ਜੀ ਦੱਸ ਰਹੇ ਪੰਜੇ ਵੱਡੇ ਮਹਾਂਬਲੀ ਆ, ਜਿਨ੍ਹਾਂ ਨੇ ਪੰਜੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਮਹਾਂਬਲੀਆਂ ਨੂੰ ਬੰਨ ਲਿਆ ਹੈ।
ਅਰੇ ਸੱਚਾ ਢੋਆ,
ਆ ਸੱਚਾ ਪਰਮੇਸ਼ਰ ਦਾ ਢੋਆ ਕਹੀਏ, ਆਸਰਾ ਜਾ ਕਰਕੇ
ਆਪਣੇ ਚਰਨ ਜਪਾਇਨ,
ਉਹਨਾਂ ਨੂੰ ਉਸ ਸੱਚੇ ਪਰਮੇਸ਼ਰ ਨੇ ਆਪਣਾ ਢੋਆ ਕਹੀਏ ਆਸਰਾ ਦੇ ਕੇ, ਬੰਨਾ ਦੇ ਕੇ ਆਪਣੇ ਜਿਹੜੇ ਚਰਨ ਹੈ ਉਹ ਬਖਸ਼ ਦਿੱਤੇ ਹੈ, ਆਪਣੇ ਚਰਨਾਂ ਨਾਲ ਜੋੜ ਕਰਕੇ ਅਤੇ ਹਰ ਹਰ ਵਾਹਿਗੁਰੂ ਨਾਮ ਨੂੰ ਜਪਾ ਲਿਆ ਹੈ।
ਵਿੱਚ ਦਈਓ ਖੜੋਆ,
ਆਪ ਵਿੱਚ ਦਈਓ ਕਹੀਏ ਜਿਹੜਾ ਪਰਮੇਸ਼ਰ ਪ੍ਰੇਰਕ ਹੈ ਵਾਹਿਗੁਰੂ, ਉਹਨੇ ਖੜ ਕਰਕੇ ਅਤੇ ਆਪਣੇ ਚਰਨਾਂ ਨਾਲ ਜੋੜ ਕੇ ਨਾਮ ਨੂੰ ਜਪਾ ਲਿਆ ਹੈ ਵਾਹਿਗੁਰੂ ਦੇ ਨੂੰ।
ਰੋਗ ਸੋਗ ਸਭ ਮਿਟੇ, ਰੋਗ ਸੋਗ ਸਭ ਮਿਟ ਗਏ,
ਉਹਨਾਂ ਦੇ ਰੋਗ ਜਿਹੜੇ ਆ ਸਰੀਰ ਦੇ ਆ, ਜਿਹੜੀਆਂ ਕਈ ਬਿਮਾਰੀਆਂ ਲੱਗੀਆਂ ਹੋਈਆਂ ਸਾਨੂੰ, ਅਤੇ ਸੋਗ ਜਿਹੜੇ ਮਨ ਦੇ ਗਮ ਹੈ, ਉਹਨਾਂ ਦੇ ਰੋਗ ਸੋਗ ਸਭ ਮਿਟ ਗਏ। ਰੋਗ ਸੋਗ ਮਨ ਦੇ, ਬਾਣੀ ਦੇ, ਆ ਤਨ ਦੇ ਸਾਰੇ ਮਿਟ ਗਏ ਰੋਗ ਉਹਨਾਂ ਦੇ।
ਨਿਤ ਨਵਾਂ ਨਰੋਆ,
ਉਹ ਗੁਰੂ ਕਾ ਸੰਤ ਸਿੱਖ ਭਗਤ ਜਨ ਨਿਤ ਨਵਾਂ ਨਰੋਆ, ਆ ਸਦਾ ਖਿੜਿਆ ਰਹਿੰਦਾ, ਨਾ ਨੂੰ ਸਰੀਰ ਕਰਕੇ ਬਿਮਾਰੀ ਹੈ, ਆ ਨਾ ਮਨ ਕਰਕੇ ਬਿਮਾਰੀ ਹੈ, ਨਾ ਬੋਲੀ ਕਰਕੇ ਕਿਸ ਨੂੰ ਗਾਲ ਮੰਦਾ ਕਰਦਾ।
ਉਹ
ਤੇ ਰਾਤ ਦਿਨ ਆ ਦਿਨੇ ਵੀ ਰਾਤ ਵੀ, ਦਿਨ ਵਿਸਰੋ ਨਹੀਂ ਰਾਤ, ਹਰ ਵੇਲੇ ਹਰ ਹਰ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਹੀ ਧਿਆਉਂਦਾ ਰਹਿੰਦਾ ਪਰਮੇਸ਼ੁਰ ਨੂੰ।
ਫਿਰ ਪਾਏ ਨਾ ਮੋਆ,
ਉਹ ਭਾਈ ਕਦੀ ਆ ਮੋਆ ਨਹੀਂ ਪਾਉਂਦਾ, ਭਾ ਮੋਇਆ ਨਹੀਂ ਹੁੰਦਾ, ਉਹਦੇ ਅਮਰ ਹੋ ਜਾਂਦੇ ਸਦਾ ਵਾਸਤੇ।
ਜਿਸ ਤੇ ਉਪਜਿਆ ਨਾਨਕਾ,
ਜਿਸ ਵਾਹਿਗੁਰੂ ਤੋਂ ਸੰਤ ਭਗਤ ਆ ਉਪਜਿਆ ਕਹੀਏ ਪੈਦਾ ਹੋਇਆ ਸੀ,
ਸੋਈ ਫਿਰ ਹੋਆ,
ਉਹਦਾ ਸੋਈ ਜਿਹੜਾ ਪਰਮਾਤਮਾ ਉਹਦਾ ਹੀ ਫਿਰ ਉਹ ਰੂਪ ਹੋ ਗਿਆ ਹੈ। ਜਲ ਤੇ ਉਪਜੋ ਤਰੰਗ, ਜੋ ਜਲ ਹੀ ਵਿਖੇ ਸਮਾਹੇ, ਜਿਵੇਂ ਜਲ ਤੋਂ ਆ ਤਰੰਗਾਂ ਪੈਦਾ ਹੁੰਦੀਆਂ, ਲਹਿਰਾਂ ਉਹ ਚੜ੍ਹਦੀਆਂ ਤਾਂ ਫਿਰ ਵਿੱਚੇ ਸਮਾ ਜਾਂਦੀਆਂ ਸਮੁੰਦਰ ਵਿੱਚ ਹੀ, ਉਹਦਾ ਰੂਪ ਹੋ ਜਾਂਦੀਆਂ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਉਹ ਜੋਤ ਦੇ ਵਿੱਚ ਉਹਨਾਂ ਨੇ ਆਪਣੀ ਜੋਤ ਮਿਲਾ ਲਈ ਹੈ, ਅਤੇ ਸੱਚੇ ਪਾਤਸ਼ਾਹ ਜੀ ਦਾ ਰੂਪ ਹੀ ਹੋ ਗਏ ਹੈ।
ਹੋਰਾ ਗ੍ਰੰਥ ਬਚਨ ਸੁਣ ਖੁਸ਼ ਭਏ,
ਗੁਰੂ ਕੇ ਸਿੰਘ ਏ ਬਸੰਤ ਕੀ ਵਾਰ ਦੇ ਇਹ ਜਿਹੜੀ ਪੌੜੀ, ਜਿਹੜਾ ਸ਼ਬਦ ਆਇਆ ਇਹ ਸੁਣ ਕੇ ਅਤੇ ਖੁਸ਼ ਹੋ ਗਏ, ਪ੍ਰਸੰਨ ਹੋ ਗਏ ਵੀ ਜਿੱਤ ਦਾ ਇਹ ਸਾਨੂੰ ਗੁਰੂ ਜੀ ਨੇ ਪ੍ਰਮਾਣ ਦੇ ਦਿੱਤਾ ਵੀ ਪੰਜੇ ਬੱਦੇ ਮਹਾਂਬਲੀ ਉਹ ਗੁਰੂ ਕੇ ਸੰਤ ਭਗਤ ਰੱਬ ਦਾ ਰੂਪ ਹੋ ਜਾਂਦੇ, ਜਿਨ੍ਹਾਂ ਨੇ ਪੰਜ ਵਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਆ ਬੰਨ ਲਏ ਹੈ। ਇਹ ਬਸੰਤ ਕੀ ਵਾਰ ਦਾ ਸ਼ਬਦ ਦੀ ਦੂਜੀ ਪੌੜੀ ਆਉਂਦੀ ਹੈ, ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਖੰਤੈ ਪਾਈਐ ਹਿਰੁੱਤ ਸਹਾਈ, ਵਾਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸ਼ਬਦ ਸਾਈ, ਨਾਨਕ ਸਿਮਰੈ ਏਕ ਨਾ ਫਿਰ ਬੌੜ ਨਾ ਧਾਈ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ, ਟੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਆ, ਜਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕਿੱਥੋਂ ਉਪਜੈ ਕਹਿ ਰਹਿ ਕਹਿ ਮਾਏ ਸਮਾਵੈ, ਜੀਅ ਜੰਤ ਸਭ ਖਸਮ ਕਹਿ ਕੌਣ ਕੀਮਤ ਪਾਵੈ, ਕਹਿਣ ਧਿਆਨ ਸੁਣ ਨਿਤ ਸੇ ਭਗਤ ਸੁਹਾਵੈ, ਅਗਮ ਅਗੋਚਰ ਸਹਿਬੋ ਦੂਸਰ ਲਵੇ ਨਾ ਲਾਵੈ। ਇਹ ਬਸੰਤ ਕੀ ਵਾਰ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ, ਉਹਦੇ ਵਿੱਚ ਦੂਜੀ ਪੌੜੀ ਦਾ ਸ਼ਬਦ, ਗੁਰੂ ਕੇ ਸਿੰਘਾਂ ਨੂੰ ਹੁਕਮਨਾਮਾ ਆਇਆ, ਸੁਣ ਕੇ ਸਾਰੇ ਖੁਸ਼ ਪ੍ਰਸੰਨ ਹੋ ਗਏ।
ਲਈ ਕਸੂਰ ਜਨਮਾਰ,
ਜਾਣ ਲਓ ਵੀ ਹਲੇ ਤੇ ਉਹ ਕਸੂਰ ਦੇ ਪਹੁੰਚੇ ਨਹੀਂ, ਪਰ ਉਹਨਾਂ ਨੇ ਐ ਪ੍ਰਤੀਤ ਕਰ ਲਿਆ ਵੀ ਅੱਜ ਦੇ ਜੇਤੀ ਗਏ ਆ ਪਠਾਣਾ ਨੂੰ ਮਾਰ ਕੇ
ਕਰੈ ਨਗਾਰੇ ਜੈਤ ਕੇ
ਉਹਨਾਂ ਨੇ ਤੇ ਜਿਹੜੇ ਨਗਾਰੇ ਆ ਨਾ ਆ ਜਿੱਤ ਦੇ ਵਜਵਾ ਦਿੱਤੇ
ਗੁਰ ਫਤਿਹ ਸੋ ਊਚ ਉਚਾਰ
ਗੁਰੂ ਕੀ ਜਿਹੜੀ ਫਤਿਹ ਬੜੀ ਉੱਚੀ ਸਾਰੀ ਦਰਬਾਰ ਸਾਹਿਬ ਦੇ ਉਹ ਦਰਬਾਰ ਵਿੱਚ ਹੀ ਕਹੀ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਸਾਰੀ ਆਵਾਜ਼ ਦਿੱਤੀ ਹੈ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆ ਤੁਹਾਡਾ ਹੀ ਆ ਖਾਲਸਾ ਪੰਥ ਹੈ ਆ ਤੁਹਾਡੀ ਮਿਹਰ ਨਾਲ ਹੀ ਆ ਸਾਰੇ ਬੰਨੇ ਸਾਡੀ ਫਤਿਹ ਹੋਣੀ ਹੈ
ਚਾਉ ਪਈ ਹਰੀ ਸਿੰਘ ਕਿਮ ਰਾਤ ਬਿਤਾਈ
ਇਸ ਗੁਰੂ ਜੀ ਦਾ ਜਦੋਂ ਹੁਕਮਨਾਮਾ ਆ ਗਿਆ ਤੇ ਗੁਰੂ ਜੀ ਦਾ ਪੱਖ ਮਿਲ ਗਿਆ ਅੰਗ ਕਰ ਦਿੱਤਾ ਪਰਮੇਸ਼ਰ ਨੇ ਆਪਣਾ ਤੇ ਭਾਈ ਸਾਹਿਬ ਭਾਈ ਹਰੀ ਸਿੰਘ ਨੇ ਤੇ ਉਹ ਕਿਵੇਂ ਕਰਕੇ ਆ ਕਿਲੇ 'ਚ ਗਏ ਰਾਤ ਮਸਾਂ ਨਗਾਈ ਵੀ ਦਿਨ ਨਾ ਚੜੇ ਤੇ ਚਲਿਆ ਜਾਵਾਂ ਕਸੂਰ ਵਿੱਚ
ਡੇਰਾ ਦੀਨੋ ਪ੍ਰਾਤ ਚਲਾਈ
ਦੇਣੀ ਚੜਿਆ ਵੀ ਸਿੰਘੋ ਆ ਇਸ਼ਨਾਨ ਕਰ ਲਓ ਬਾਣੀ ਪੜ੍ਹ ਲਓ ਸਾਰਿਆਂ ਨੇ ਉਸੇ ਤਰ੍ਹਾਂ ਕੀਤਾ ਤੇ ਦਿਨ ਚੜ੍ਹਦਿਆਂ ਹੀ ਆ ਪੌ ਫਟਾਲੇ ਤੋਂ ਪਹਿਲਾਂ ਹੀ ਚਾਲਾਂ ਮਾਰ ਲਈ ਤਿਆਰੀ ਕਰ ਦਿੱਤੀ
ਮਹੂਰਤ ਵਾਰ ਨਾ ਪੁੱਛਿਓ
ਕੋਈ ਮਹੂਰਤ ਨਹੀਂ ਪੁੱਛਿਆ ਕੋਈ ਦਿਨ ਨਹੀਂ ਪੁੱਛਿਆ ਕੋਈ ਸ਼ੁਭ ਸਮਾਂ ਨਹੀਂ ਪੁੱਛਿਆ ਵੀ ਆ ਚੰਗਾ ਦਿਨ ਹੈ ਮਾੜਾ ਦਿਨ ਹੈ 48-24 ਮਿੰਟਾਂ ਦੀ ਘੜੀ ਹੁੰਦੀ 48 ਮਿੰਟਾਂ ਦੀ 2 ਘੜੀਆਂ ਦਾ ਮਹੂਰਤ ਹੁੰਦਾ ਹੈ 48 ਮਿੰਟਾਂ ਦਾ ਜਿਹੜਾ ਹੁੰਦਾ ਉਹਨੂੰ ਮਹੂਰਤ ਕਹੀਦਾ ਜਿਵੇਂ ਕਹਿੰਦੇ ਮਹੂਰਤ ਨਹੀਂ ਘਟਾਇਆ ਤੂੰ ਅਤੇ ਮਹੂਰਤ ਇਹ ਨਹੀਂ ਪੁੱਛਿਆ ਵੀ ਚੰਗਾ ਹੈ ਤੁਰ ਲੱਗਿਆ ਕੋਈ ਵਾਰ ਨਹੀਂ ਪੁੱਛਿਆ ਅਸੀਂ ਲੋਕ ਤਾਂ ਆ ਕੰਮ 'ਤੇ ਕੋਈ ਕੀ ਕਰਨਾ ਹੈ ਅਤੇ ਆ ਕੋਈ ਸੇਰੀ ਨਾਲੇ ਨਾ ਕੇਸਾਂ ਦਾ ਇਸ਼ਨਾਨ ਕਰ ਲਏ ਉਹ ਅੱਜ ਨਹੀਂ ਸੀ ਤੂੰ ਨਹਾਉਣਾ ਇਹ ਕੀ ਹੋਇਆ ਜੀ ਅੱਜ ਵੀਰਵਾਰ ਹੈ ਤੂੰ ਅੱਜ ਨਾ ਸਿਰ ਨਾ ਅੱਜ ਮੰਗਲਵਾਰ ਹੈ ਤੂੰ ਅੱਜ ਨਾ ਸਿਰ ਨਾ ਜੇ ਲੀੜੇ ਜੇ ਕੱਪੜੇ ਧੋ ਦਿੱਤੇ ਇਹੋ ਧੋਤੇ ਅੱਜ ਤਾਂ ਸੰਗਰਾਂਦ ਹੈ ਤੂੰ ਵੱਡਿਆਂ ਨੂੰ ਮੈਲ ਹੀ ਦੇਣੀ ਹੈ ਇਹੋ ਜਿਹੀਆਂ ਸਾਡੀਆਂ ਗੱਲਾਂ ਅਸੀਂ ਆ ਕੱਪੜੇ ਧੋਣੇ ਆ ਇਸ਼ਨਾਨ ਕਰਨਾ ਇਹ ਵੀ ਅਸੀਂ ਦਿਨ ਮਿੱਥੇ ਹੋਏ ਅੱਜ ਵੀਰਵਾਰ ਹੈ ਜੀ ਅੱਜ ਮੰਗਲਵਾਰ ਹੈ ਅੱਜ ਸ਼ਨੀਵਾਰ ਹੈ ਅੱਜ ਤਾਂ ਸਾਡਾ ਵਰਤ ਹੈ ਅੱਜ ਮਹੂਰਤ ਚੰਗਾ ਕਿ ਨਹੀਂ ਹੈ ਅਤੇ ਕਈਆਂ ਨੇ ਤਾਂ ਹੋਰ ਹੀ ਉਹ ਕੰਮ ਚਲਾ ਲਿਆ ਹੱਥ ਜਿਹਾ ਵਿਖਾ ਕੇ ਜੀ ਅਸੀਂ ਤੂੰ ਨਾ ਜੇ ਸ਼ਾਦੀ ਕਰਾਈ ਵਿਆਹ ਨਾ ਕਰਾਈ ਵੀ ਕਿਉਂ ਨਾ ਕਰਾਈ ਤੂੰ ਅਜੇ ਜੀ ਮੰਗਲੀਕ ਹੈ ਤੇਰੀ ਕੁੰਡਲੀ 'ਚ ਮੰਗਲੀਕ ਆਇਆ ਫਿਰ ਕਦੋਂ ਕਰਾਵੇ ਅਜੇ 30 ਸਾਲ ਤੂੰ ਸ਼ਾਦੀ ਨਹੀਂ ਕਰਨੀ ਹੈ ਜਦੋਂ ਤੇਰੀ 30 ਸਾਲ ਉਮਰ ਲੰਘ ਜਾਏਗੀ ਨਾ ਬਸ ਉਹ ਤੋਂ ਭਾਵੇਂ ਅਗਲੇ ਦਿਨ ਹੀ ਆ ਫਲਾਣਾ ਮਹੀਨਾ ਹੈ ਫਲਾਣਾ ਦਿਨ ਹੈ ਇੰਨੀ ਤਰੀਕ ਲੰਘਣ ਤੋਂ ਬਾਅਦ ਤੂੰ ਆਪਣਾ ਵਿਆਹ ਕਰਾ ਲਈ ਫਿਰ ਨਹੀਂ ਕੋਈ ਗੱਲ ਤੇਰਾ ਮੰਗਲੀਕ ਜਿਹੜਾ ਉਹ ਗ੍ਰਹਿ ਟੁੱਟ ਜਾਣਾ ਹੈ ਇਹੋ ਜਿਹੀਆਂ ਉਹ ਪੰਡਤਾਂ ਦੀਆਂ ਗੱਲਾਂ ਇਹੋ ਜਿਹਾ ਸਾਡਾ ਭਰੋਸਾ ਅਤੇ ਵੇਖੋ ਪੰਡਿਤ ਦੀ ਗੱਲ ਆ ਤੇਰਾ ਕਰ ਦਿੰਦੇ ਹਾਂ ਪਾ ਆ 6000 ਰੁਪਈਆ ਲੱਗੂਗਾ ਅਤੇ ਤੇਰਾ ਮੰਗਲ ਟੁੱਟ ਜੂਗਾ ਵੀ ਜੇ ਤੂੰ ਮੰਗਲ ਹੀ ਤੋੜ ਸਕਦਾ ਹੈ ਤਾਂ ਤੂੰ ਆਪਣਾ ਮੰਗਲ ਪਹਿਲਾਂ ਤੋੜ ਜਿਹੜਾ ਦੁਕਾਨ ਖੋਲ੍ਹੀ ਹੋਈ ਹੈ ਤੂੰ ਇਹ ਵੇਖ ਵੀ ਆ ਤੇਰੇ ਕੋਲ ਪੈਸਾ ਕਦੋਂ ਆਉਣਾ ਹੈ ਉਹ ਤਰੀਕਾ ਲੱਭ ਤੂੰ ਦੁਕਾਨ ਕੋਲ ਖੋਲ੍ਹੀ ਕਿਉਂ ਤੂੰ ਉਹ ਸਵੇਰੇ ਉੱਠ ਕੇ ਆ ਦੁਕਾਨ ਖੋਲ੍ਹਦਾ ਸ਼ਾਮ ਨੂੰ ਬੰਦ ਕਰਦਾ ਹੈ ਅਤੇ 4-5 ਹਜ਼ਾਰ 'ਚੋਂ ਲੋਕ ਮੰਗਲ ਤੋੜ ਦਿੰਦੇ ਅਤੇ ਸਾਨੂੰ ਵੀ ਭਰੋਸਾ ਹੋ ਜਾਂਦਾ ਸਾਡਾ ਮੰਗਲ ਟੁੱਟ ਗਿਆ ਹੈ ਅਤੇ ਵਿਚਾਰਿਆਂ ਨੇ ਕਈ ਆਪਣੀਆਂ ਨੇ ਉਮਰ ਲੰਘਾ ਲੈਂਦੇ ਆ 30 ਸਾਲ ਦੀ ਮੇਰੀ 30 ਸਾਲ ਉਮਰ ਹੋ ਫਿਰ ਮੇਰੀ ਸ਼ਾਦੀ ਮੈਂ ਕਰਾਉਣੀ ਹੈ ਮੈਂ ਮੰਗਲੀਕ ਹਾਂ ਨਹੀਂ ਤਾਂ ਨੁਕਸਾਨ ਹੋ ਜਾਏਗਾ ਗੁਰੂ ਕੇ ਜਿਹੜੇ ਸਿੰਘ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਹੈ ਜਿਹੜੇ ਗੁਰਮੁਖ ਖਵਾਉਂਦੇ ਹੈ ਨਾ ਉਹ ਮਹੂਰਤ ਵੇਂਦੇ ਹੈ ਨਾ ਉਹ ਵਾਰ ਵੇਂਦੇ ਹੈ ਨਾ ਉਹ ਦਿਨ ਵੇਂਦੇ ਹੈ ਚੰਗਾ ਸਮਾਂ ਕਿਹੜਾ ਮਾੜਾ ਕਿਹੜਾ ਸਗਨ ਕਿਹੜਾ ਅਪਸਗਨ ਕਿਹੜਾ ਖੋਤਾ ਲੰਘਿਆ ਅੱਗੋਂ ਬਿੱਲੀ ਲੰਘੀ ਅੱਗੋਂ ਉਹ ਕੁਝ ਨਹੀਂ ਵੇਖਦੇ
ਗ੍ਰੰਥ ਵਾਕ ਉਨ ਸੁਣਿਓ ਖੋਏ
ਗੁਰੂ ਕੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਸੁਣਿਆ ਸੀ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਗੁਰ ਕੀ ਜਿਹੜੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਉਸ ਬਾਣੀ ਸੁਣ ਕੇ ਫਿਰ ਮਹੂਰਤ ਵਾਰ ਉਹ ਕੀ ਵੇਖਣਾ ਹੈ
ਪਹਿਲੋਂ ਪਿਪਲੀ ਕੀਨੋ ਡੇਰਾ
ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਮਹਾਰਾਜ ਕਹਿੰਦੇ ਹੇ ਭਾਈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਨਾ ਇਹਨੂੰ ਸੱਤ ਸੱਤ ਕਰਕੇ ਗੁਰਸਿੱਖੋ ਜਾਣ ਲਓ ਜੇ ਤੁਸੀਂ ਗੁਰਸਿੱਖ ਹੋ, ਜੇ ਨਹੀਂ ਤਾਂ ਫਿਰ ਤਾਂ ਕੋਈ ਗੱਲ ਨਹੀਂ।
ਪੰਜ ਹਜ਼ਾਰ ਫਲ ਸਿੰਘ ਚੰਗੇਰਾ ਪਹਿਲੋਂ ਪਿਪਲੇ ਕੀਨੋ ਡੇਰਾ।
ਸਭ ਤੋਂ ਪਹਿਲਾਂ ਗੁਰੂ ਕੇ ਸਿੰਘ ਆਪੋ ਆਪਣੇ ਕਿਲ੍ਹਿਆਂ ਤੋਂ ਆ ਹਰਿਮੰਦਰ ਸਾਹਿਬ ਵਾਲੇ ਪਾਸਿਓਂ ਤੁਰੇ ਹੈ, ਆ ਪਿਪਲੀ ਸਾਹਿਬ ਜਿੱਥੇ ਅੱਜ ਕੱਲ੍ਹ ਵਿਆਹ ਸ਼ਾਦੀਆਂ ਬੜੇ ਹੁੰਦੇ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਜੰਗ ਹੋਈ ਸੀ, ਜਿੱਥੇ ਇਸ ਸਥਾਨ 'ਤੇ ਪਿਪਲੀ ਸਾਹਿਬ ਪਹਿਲਾਂ ਸਿੰਘਾਂ ਨੇ ਪੜਾਅ ਕੀਤਾ।
ਪੰਜ ਹਜ਼ਾਰ ਭਲ ਸਿੰਘ ਚੰਗੇਰਾ,
ਪੰਜ ਹਜ਼ਾਰ ਸਿੰਘ ਸੀ ਬੜੇ ਭਲੇ ਚੰਗੇ, ਭਾਵ ਜੰਗੀ ਜੋਧੇ ਸਨ, ਹਰੀ ਸਿੰਘ ਭੰਗਿਆਂ ਦੀ ਮਿਸਲ ਵਿੱਚ
ਆਏ ਰਲੀ ਉਹਾਂ ਮਿਸਲੈ ਚਾਰ।
ਜਦੋਂ ਪਿਪਲੀ ਸਾਹਿਬ ਡੇਰਾ ਕੀਤਾ ਸਿੰਘਾਂ ਨੇ, ਇੱਥੇ ਚਾਰ ਮਿਸਲਾਂ ਨਕਈਆਂ ਦੀ, ਕਨਈਆਂ ਦੀ, ਸ਼ੁਕਰ ਚੱਕੀਆਂ ਦੀ ਅਤੇ ਰਾਮਗੜੀਆਂ ਦੀ ਆ ਕੇ ਮਿਲ ਗਈ।
ਖਾਸ ਘੋੜਾ ਥਾ ਦਸ ਕੁ ਹਜ਼ਾਰ,
ਇਹ ਜਿਹੜੀ ਮਿਸਲਾਂ ਦੇ ਸਰਦਾਰ ਸੀ ਇਹਨਾਂ ਕੋਲੋਂ ਦਸ ਕੁ ਹਜ਼ਾਰ ਜਿਹੜੇ ਘੋੜ ਸਵਾਰ ਭਾਵ ਜੰਗੀ ਜੋਧੇ ਸਨ ਸੂਰਮੇ।
ਲਿਖ ਚਿੱਠੇ ਚਾਰ ਤਰਫ ਕਢਾਏ,
ਇੱਧਰੋਂ ਖਾਲਸੇ ਨੇ ਚਾਰ ਸਫੇਰੇ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਗੁਰੂ ਦੀਆਂ ਸੰਗਤਾਂ ਨੂੰ।
ਬ੍ਰਹਮ ਕਾਜ ਕੋ ਹਮ ਚੜਤਾਏ,
ਕਿਹਾ ਵੀ ਖਾਲਸਾ ਜੀ ਇਹ ਗੁਰੂ ਕੀ ਸੰਗਤ ਜੀ ਆ ਕਸੂਰ ਤੋਂ ਬ੍ਰਾਹਮਣ ਆਇਆ ਹੈ, ਦੀਨ ਮਾਣਾ ਹੋ ਕੇ ਆਪਣੇ ਸਤਿਗੁਰੂ ਵੀ ਉਹ ਮਦਦ ਕਰਦੇ ਰਹੇ ਸਭ ਦੀ, ਇਹ ਵੀ ਅੱਜ ਗੁਰੂ ਪੰਥ ਦੀ ਇਹਨੇ ਸ਼ਰਨ ਲਈ ਹੈ, ਇਸ ਕਰਕੇ ਇਹਦੇ ਕਾਰਜ ਵਾਸਤੇ ਅਸੀਂ ਆ ਕਸੂਰ ਦੇ ਇਲਾਕੇ 'ਤੇ ਚੜ੍ਹਾਈ ਕਰਨ ਜਾ ਰਹੇ ਹਾਂ, ਜਿੰਨੇ ਜਾਣਾ ਕਮਰ ਕਸਾ ਕਰਕੇ ਆ ਪਹੁੰਚੋ।
ਜਿਸ ਕੋ ਹੈ ਖਾਲਸੇ ਕੀ ਲਾਜ,
ਅੱਜ ਨੂੰ ਆ ਗੁਰੂ ਦੀ ਅਤੇ ਗੁਰੂ ਦੇ ਖਾਲਸੇ ਦੀ ਕੁਝ ਕੁ ਆ ਲੱਜਿਆ ਸ਼ਰਮ ਹੈ।
ਆਵੋ ਮਰਨੋ ਮਾਰਨ ਕਾਜ,
ਉਹ ਵੀ ਗੁਰੂ ਕੀ ਸੰਗਤ ਵਿੱਚ ਆ ਜਾਵੇ ਆ ਪਠਾਣਾ ਨੂੰ ਮਾਰਨ ਵਾਸਤੇ ਅਤੇ ਸ਼ਹੀਦੀ ਪਾਉਣ ਦੇ ਕਾਰਜ ਵਾਸਤੇ।
ਇਉਂ ਲਿਖ ਦੀਨੋ ਡੇਰੋ ਤੋਰ,
ਇਉਂ ਲਿਖ ਕੇ ਆ ਸਿਰ ਸਾਰੀ ਸੰਗਤ ਨੂੰ, ਖਾਲਸੇ ਦਲ ਨੂੰ, ਬੁੱਢਾ ਦਲ ਆਦਿਕ ਨੂੰ ਭੇਜ ਦਿੱਤਾ ਹੈ ਸਣਾ, ਆਪ ਜਿਹੜਾ ਉੱਥੋਂ ਪਿਪਲੀ ਸਾਹਿਬ ਤੋਂ ਅੱਗੇ ਵੱਲ ਨੂੰ ਚਾਲਾ ਤੋਰ ਦਿੱਤਾ।
ਗੁਰੂ ਵਡਾਲੀ ਲਾਇਓ ਠੋਰ,
ਅਤੇ ਇੱਥੇ ਫਿਰ ਉੱਥੋਂ ਪਿਪਲੀ ਸਾਹਿਬ ਤੋਂ ਚੱਲ ਕੇ ਅਤੇ ਗੁਰੂ ਕੀ ਵਡਾਲੀ ਜਾ ਕੇ ਜਾ ਦਰਸ਼ਨ ਕੀਤੇ ਆ ਛਿਆਟਾ ਸਾਹਿਬ, ਜਿੱਥੇ ਗੁਰੂ ਕੀ ਵਡਾਲੀ ਸਥਾਨ ਬਣਿਆ ਹੈ, ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਰਹਿੰਦੇ ਰਹੇ ਹੈ, ਜਦੋਂ ਬਾਬਾ ਪ੍ਰਿਥੀ ਚੰਦ ਜੀ ਵੈਰ ਵਿਰੋਧ ਕਰਦੇ ਸੀ ਸਤਿਗੁਰੂ ਜੀ ਇੱਥੇ ਆ ਗਏ, ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਗਾ ਡੇਰਾ ਭੰਨਾ, ਅਨੰਦ ਕਰਹਿ ਨਰ ਨਾਰੀ ਹਰ ਹਾ ਪ੍ਰਭ ਕਿਰਪਾ ਧਾਰੀ। ਛੇਵੇਂ ਪਾਤਸ਼ਾਹ ਮਹਾਰਾਜ ਦਾ ਇੱਥੇ ਜਨਮ ਹੋਇਆ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਾ ਸੰਯੋਗ, ਉਧਰ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਕਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਛੇਵੇਂ ਪਾਤਸ਼ਾਹ ਹਰਗੋਬਿੰਦ ਨਵਾਂ ਨਰੋਵਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਵਡਾਲੀ ਪ੍ਰਕਾਸ਼ ਹੋਇਆ ਸੀ, ਗੁਰੂ ਕੇ ਸਿੰਘਾਂ ਨੇ ਇੱਥੇ ਆ ਪੜਾ ਕੀਤਾ।
ਹਜ਼ਾਰ ਆਏ ਪੰਜ ਕੋਰਲੇ,
ਜਦੋਂ ਉੱਥੇ ਸਿੰਘ ਆਏ ਹੈ ਆ ਦਸ ਕੁ ਹਜ਼ਾਰ ਦੇ ਸਿੰਘ ਹੋ ਗਏ ਮਿਸਲਾਂ ਦੇ, ਦੂਜੀਆਂ ਦੇ ਪੰਜ, ਹਰੀ ਸਿੰਘ ਭੰਗੀਆਂ ਦੇ 15, ਆ ਪੰਜ ਕੁ ਹਜ਼ਾਰ ਸਿੰਘ ਜਿਹੜਾ ਹੋਰ ਇੱਥੇ ਆ ਰਲਿਆ।
ਸਿੰਘ ਸੂਰਮੇ ਦਿਲ ਕੇ ਭਲੇ,
ਸਾਰੇ ਸਿੰਘ ਸੂਰਮੇ ਹੈ, ਆ ਦਿਲ ਦੇ ਬੜੇ ਭਲੇ ਚੰਗੇ ਹੈ, ਆ ਇੱਕ ਦੂਜੇ ਨੂੰ ਗਹਿਰੀ ਅੱਖ ਨਾਲ ਨਹੀਂ ਵੇਖਦੇ ਜਿਵੇਂ ਅੱਜ ਕੱਲ੍ਹ ਲੋਕਾਂ ਦਾ ਸੁਭਾਅ ਹੈ।
ਦੋਹਰਾ ਡੇਰਾ ਤੋਰ ਉਹਾਂ ਤੇ,
ਆ ਡੇਰਾ ਇੱਥੋਂ ਗੁਰੂ ਕੀ ਵਡਾਲੀ ਤੋਂ ਵੀ ਤੋਰ ਕੇ
ਫਿਰ ਉਤਰੇ ਰਾਜੇ ਤਾਲ,
ਫਿਰ ਆ ਰਾਜੇ ਕਾ ਤਾਲ ਕੋਈ ਸਥਾਨ ਇੱਥੇ ਹੀ ਹੈ ਅੰਮ੍ਰਿਤਸਰ ਦੇ ਨੇੜੇ ਤੇੜੇ, ਉੱਥੇ ਜਾ ਗੁਰੂ ਪੰਥ ਉਤਰਿਆ।
ਹਜ਼ਾਰ ਸੋ ਚਾਰ ਕੋ ਆਰਲੇ,
ਜਦੋਂ ਇੱਥੇ ਉਤਰੇ ਆ ਹੁਕਮਨਾਮੇ ਚਾਰ ਸਵੇਰੇ ਭੇਜੇ ਹੋਏ ਸੀ ਮਿਸਲਾਂ ਦੇ ਸਰਦਾਰਾਂ ਨੇ, ਗੁਰੂ ਕੀ ਸੰਗਤ ਜਿਹੜੀ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਦੀ ਸੀ, ਕੁਝ ਉਹਦੇ ਕੁਝ ਕੁ ਚਾਰ ਦੇ ਨਾਲ ਹੀ ਆ ਚਾਰ ਕੁ ਹਜ਼ਾਰ ਹੋਰ ਆ ਰਲਿਆ।
ਭਏ ਸੋ ਖਾਲਸੇ ਨਾਲ,
ਖਾਲਸੇ ਦੇ ਨਾਲ ਹੀ ਇਕੱਠੇ ਹੋਏ।
ਚੌ ਪਈ ਹਜ਼ਾਰ ਚੌਵੀ ਸਭ ਊਹਾ ਗਿਨੇ।
ਇਸ ਤਰ੍ਹਾਂ 15 ਦੇ ਮਿਸਲਾਂ ਦੇ ਸਰਦਾਰ ਹੋ ਗਏ, 5 ਕੁ ਜਥਾ ਹੋਰ ਰਲ ਗਿਆ ਗੁਰੂ ਕੀ ਵਡਾਲੀ, 20 ਅਤੇ 4 ਹੋਰ ਰਲ ਗਏ 24। ਆ 24,000 ਜਦੋਂ ਗਿਣਤੀ ਮਾਰੀ ਤੇ ਗਿਣਿਆ ਹੋ ਗਏ
12,00,000 ਤੇ ਊਹਾ ਮਿਲੇ।
ਉੱਧਰ ਜਿਹੜੀ ਗਿਣਤੀ ਮਿਣਤੀ ਮਾਪੀ ਕੀਤੀ ਸੀ ਵੀ ਕਸੂਰ ਵਿੱਚ ਕਿੰਨੇ ਬਿਠਾਣ ਹੈ, 12,00,000 ਦੀ ਗਿਣਤੀ ਹੈ ਸੀ। ਇਹਨਾਂ ਵਿੱਚ ਕੀ ਕਹਿਣਾ ਹੈ ਕਿ ਸਿੰਘਾਂ ਵਿੱਚ, ਉਹਨਾਂ ਵਿੱਚ ਕਹਿਣਾ ਕਸੂਰ ਵਾਲਿਆਂ ਵਿੱਚ, ਪਠਾਣਾਂ ਵਿੱਚ ਅਤੇ ਸਿੰਘਾਂ ਵਿੱਚ ਬੜਾ ਫਰਕ ਸੀ। ਇੱਕ ਪਾਸੇ 12,00,000, ਇੱਕ ਪਾਸੇ 24,000। ਇਹਦੀ ਗਿਣਤੀ ਕੱਢ ਕੇ ਵੇਖੋ, ਤਕਸੀਮ ਕਰਕੇ ਅਤੇ 50ਵਾਂ ਹਿੱਸਾ ਹੈ ਗੁਰੂ ਕੇ ਸਿੰਘ, 49 ਹਿੱਸੇ ਜਿਹੜੀ ਉਹ ਫੌਜ ਬਣਦੀ ਹੈ ਉਹ ਕਸੂਰ ਪਠਾਣਾਂ ਦੀ। ਇਸ ਤਰ੍ਹਾਂ 49 ਗੁਣਾ ਜਿਹੜਾ ਫਰਕ ਹੈ ਸੀ।
ਇਉਂ ਸਿਆਣੇ ਲੋਕਨ ਜੀਓ ਧੜਕ,
ਜਿਹੜੇ ਆ ਸਿਆਣੇ ਲੋਕ ਸੀ ਉਹਨਾਂ ਦਾ ਤੇ ਜੀ ਧੜਕਦਾ ਸੀ ਵੀ ਆ ਕਿਵੇਂ ਗੱਲ ਬਣੇਗੀ।
ਹਰੀ ਸਿੰਘ ਤੋਂ ਮਿਟੇ ਨਾ ਕਿਵੇ,
ਸਰਦਾਰ ਹਰੀ ਸਿੰਘ ਦੇ ਉਹ ਉਨਤਾਲ ਦੇ ਗਿਣਤੀਆਂ ਮਿਣਤੀਆਂ 'ਚ ਪਾ ਕੇ ਵੀ ਉੱਥੇ 12,00,000 ਆ, ਆਪਾਂ 24,000 ਆਪਾਂ ਕਰ ਸਕਦੇ ਹਾਂ, ਆ ਬੜਾ ਮਿਟਾਉਣਾ ਚਾਹੁੰਦੇ ਵੀ ਟਲ ਜਾਵੇ।
ਉਸ ਜੀਵਤ ਰਾਵੇ ਚੜ ਸਿੰਘ ਤਿਮੈ,
ਪਰ ਚੜ੍ਹਤ ਸਿੰਘ ਭਾਈ ਜਿਹੜਾ ਹਰੀ ਸਿੰਘ ਦਾ ਵੀ ਬੜਾ ਜੀ ਜਿਹੜਾ ਧਰਦਾ ਹੈ, ਬੜਾ ਹੌਸਲਾ ਦਿੰਦਾ ਵੀ ਗੱਲ ਹੀ ਕੋਈ ਨਹੀਂ ਹੈ, ਗੁਰੂ ਕੀ ਮਿਹਰ ਚਾਹੀਦੀ, ਆਪਾਂ ਕਿਉਂ ਨਾ ਫਤਿਹ ਕਰਾਂਗੇ, ਆਪਾਂ ਫਤਿਹ ਕਰਕੇ ਹੀ ਆਵਾਂਗੇ। ਆ ਕਈ ਦੇ ਸੁਣ ਸੁਣਾ ਕੇ ਵੀ ਸ਼ੰਕਾ 'ਚ ਪੈ ਜਾਂਦੇ, ਲਓ ਆਦਿ ਨਿਰਾ ਹੀ ਝੂਠ, ਕਿੱਥੇ 24,000 ਕਿੱਥੇ 12,00,000। ਨਿਸ਼ਰਧਕ ਲੋਕ ਉਹ ਚੱਟ ਹੀ ਸ਼ੰਕਾ ਕਰ ਲੈਂਦੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗਊ ਕੋ ਚਾਰੇ ਸਾਰ ਦੂਲ, ਕੌਡੀ ਕਾ ਲੱਖ ਹੂਗਾ ਮੂਲ, ਕੌਡੀਆਂ ਦਾ ਪਰਮੇਸ਼ਰ ਲੱਖਾਂ ਰੁਪਏ ਮੁੱਲ ਪਵਾ ਦਿੰਦਾ ਹੈ। ਸਾਰਦੂਲ ਸ਼ੇਰ ਵੱਡੀ ਜੱਤ ਵਾਲਾ ਬੱਬਰ ਸ਼ੇਰ, ਜਿਹਦੇ ਇਰਦ ਗਿਰਦ ਆ ਦੂਜੇ ਸ਼ੇਰ, ਕਿਹੜੀ ਸ਼ੇਰ ਵੀ ਨਹੀਂ ਘੁੰਮਦੇ। ਉਹ ਬੱਬਰ ਸ਼ੇਰ ਗਊ ਕੋ ਚਾਰੇ ਸਾਰਦੂਲ, ਮਹਾਰਾਜ ਕਹਿੰਦੇ ਗਾਵਾਂ ਚਾਰ ਦਿੰਦਾ ਹੈ। ਆ ਬਾਬਾ ਬੁੱਢਣ ਸ਼ਾਹ ਦੀ ਜਗ੍ਹਾ 'ਤੇ ਸ਼ੇਰ ਨੇ ਬੱਕਰੀਆਂ ਚਾਰੀਆਂ ਸੀ ਨਾ, ਗੱਲ ਕੀ ਵਿੱਚ, ਕਰਨ ਹਾਰ ਕਹੋ ਕਿਛ ਅਚਰਜ ਨਾਹੀ, ਕਰਨ ਵਾਲਾ ਪਰਮਾਤਮਾ ਹੈ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ, ਕਰ ਦੇਣਾ ਇਹ ਹੋ ਜਾਂਦਾ ਹੈ ਜਿੱਥੇ ਗੁਰੂ ਦਾ ਹੱਥ ਹੋਵੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਜੇ ਪ੍ਰਭੂ ਨੂੰ ਭਾਜੇ ਉਹ ਬਿਨਾਂ ਸਵਾਸਾਂ ਤੋਂ ਹੀ ਉਹ ਰੱਖ ਲੈਂਦਾ ਹੈ, ਬੰਦਾ ਮਰੇ ਮਰੇ ਨੂੰ ਬਚਾ ਦਿੰਦਾ। ਐਸੇ ਕਈ ਘਟਨਾਵਾਂ ਹੋਈਆਂ ਜਿਹੜੇ ਮਰੇ ਮਰੇ ਵੀ ਆ ਜੀ ਉੱਠੇ ਹੈ, ਜਿਨ੍ਹਾਂ ਦੀ ਕੋਈ ਆਸ ਹੀ ਨਹੀਂ ਸੀ। ਗੁਰੂ 'ਤੇ ਸ਼ਰਧਾ ਦੀ ਗੱਲ ਹੈ ਸਾਧ ਸੰਗਤ ਜੀ, ਜੇ ਜਿਹਨੇ ਸ਼ਰਧਾ ਰੱਖੀ ਹੈ ਉਹਦੇ ਮਰਿਆ ਵੀ ਉੱਠ ਕੇ ਬਹਿ ਜਾਂਦਾ ਹੈ, ਅਤੇ ਜਿਹਦੀ ਸ਼ਰਧਾ ਨਹੀਂ ਉਹ ਜਿੰਦਾ ਵੀ ਮਰ ਜਾਂਦਾ, ਲਓ ਜੀ ਮੈਂ ਤਾਂ ਮਰ ਹੀ ਗਿਆ ਹਾਂ। ਅਤੇ ਹੁਣ ਉੱਧਰ ਭਾਵੇਂ 12,00,000 ਹੈ, ਇੱਧਰ 24,000 ਹੈ, ਪਰ ਗੁਰੂ ਦੇ ਬਚਨ ਹੈ ਵੀ 1,25,000 ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਅਤੇ ਗੁਰੂ ਜੀ ਨੇ ਤੇ ਚਿੜੀਆਂ ਤੋਂ ਬਾਅਦ ਵੀ ਤੜਾਏ ਸੀ ਅੰਬਾਲੇ ਲਾਗੇ, ਅੱਜ ਵੀ ਸਥਾਨ ਬਣਿਆ ਹੋਇਆ ਉੱਥੇ ਯਾਦਗਾਰ, ਜੇ ਕਿਸੇ ਨੇ ਦੇਖਣਾ ਹੋਵੇ। ਚਿੜੀ ਨੇ ਉਹ ਬਾਜ ਨੂੰ ਐਂ ਖੇਰੂ ਖੇਰੂ ਕਰ ਛੱਡਿਆ ਸੀ। ਇਸ ਤਰ੍ਹਾਂ ਗੁਰੂ ਕੇ ਸਿੰਘ ਆ 24,000 ਉੱਧਰ 12,00,000, ਬੜਾ ਫਰਕ ਸੀ। ਜਿਹੜੇ ਵਿਚਾਰੇ ਥੋੜ੍ਹੇ ਕੱਚੀ ਵਸਤਾ ਦੇ ਮਾਲਕ ਸੀ ਆ ਸਾਡੇ ਵਾਂਗ, ਉਹਨਾਂ ਦਾ ਤੇ ਜੀ ਧੜਕਦਾ ਸੀ ਵੀ ਕਿਵੇਂ ਗੱਲ ਬਣੇਗੀ ਇਹ।
ਉਸ ਜੀਵ ਤਰਾਵੈ ਚੜ ਸਿੰਘ ਤਿਮੈ,
ਭਾਈ ਚੜ੍ਹਤ ਸਿੰਘ ਬੜੇ ਸੂਰਮੇ ਸ਼ੁਕਰ ਚੱਕਿਆ ਮਿਸਲ ਦੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਉਹਦੇ ਜੀ ਧਰਦੇ ਭਾਵ ਹੌਂਸਲਾ ਹੀ ਦਿੰਦੇ ਸਨ, ਉਹ ਫਿਕਰ ਨਾ ਕਰੋ ਏ।
ਇਉਂ ਫੌਜਨ ਵੱਲ ਦੇਖਣ ਕੂੜੇ,
ਜਿਹੜੇ ਕੂੜੇ ਸੀ ਆ ਜਿਨ੍ਹਾਂ ਨੇ ਕੋਈ ਜੰਗ ਕਿਤੇ ਕੋਈ ਕੀਤਾ ਨਹੀਂ ਹੈ, ਉਹ ਜਦੋਂ ਫੌਜਾਂ ਵੱਲ ਵੇਖਦੇ ਵੀ ਉੱਧਰ ਇੰਨੇ ਇੱਧਰ ਇੰਨੇ ਆ, ਉਹ ਤੇ ਵਿਚਾਰੇ ਡੋਲਦੇ ਹਨ।
ਕਹਿ ਮਾਰ ਕਬ ਹੋਗ ਕਸੂਰ ਹੈ,
ਕਹਿੰਦੇ ਆਦੇ ਐਵੇਂ ਫਾਲਤੂ ਦੀਆਂ ਗੱਲਾਂ, ਕਿੱਥੋਂ ਕਸੂਰ ਪਠਾਣਾਂ ਨੂੰ ਮਾਰ ਸਕਦੇ ਹਾਂ, ਉਹਦੇ 'ਤੇ ਟਿੱਡੀ ਦਲ ਹੈ।
ਜਿਉਂ ਦੇਖੇ ਫੌਜੈ ਕੋ ਸੂਰਾ,
ਪਰ ਜਿਹੜੇ ਆ ਹਿੰਮਤ ਵਾਲੇ ਸੀ ਬਹਾਦਰ ਸੀ, ਜਦੋਂ ਫੌਜਾਂ ਵਿੱਚ ਸੂਰਮਿਆਂ ਨੂੰ ਦੇਖਦੇ ਚੜ੍ਹਤ ਸਿੰਘ ਵਰਗਿਆਂ ਨੂੰ, ਹਰੀ ਸਿੰਘ ਵਰਗਿਆਂ ਨੂੰ, ਉਹਦੇ ਕਹਿੰਦੇ ਵੀ ਗੁਰੂ ਕਾ ਖਾਲਸਾ ਨਹੀਂ ਕਦੀ ਮਾਰ ਖਾਂਦਾ, ਇਹਦੇ ਭਾਈ ਜਿੱਤ ਦਈਏ ਹਰ ਹਾਲਤ ਵਿੱਚ।
ਮਾਰ ਲਹਿੰਗੇ ਕਹਿ ਜ਼ਰੂਰ
ਆਂਦੇ ਹੋਏ ਗੁਰੂ ਕੇ ਸਿੰਘ ਨਹੀਂ ਟਲਦੇ ਹੁੰਦੇ ਨਾ ਇਹ ਭੱਜਦੇ ਹੀ ਆ, ਇਹ ਤਾਂ ਮਾਰ ਕੇ ਉਹ ਮਾਂ ਖਤਮ ਕਰ ਦਿੰਦੇ ਆ, ਸ਼ਹੀਦੀ ਦੇ ਪਾ ਲੈਂਦੇ ਪਰ ਉਹ ਮੈਦਾਨ ਨਹੀਂ ਛੱਡਦੇ।
ਕੱਚੇ ਲੋਕ ਤੋਂ ਕੱਚੇ ਕਹਿ ਕਚਾਈ,
ਭਾਈ ਸਾਹਿਬ ਜੀ ਕਹਿੰਦੇ ਜਿਹੜੇ ਕੱਚੇ ਲੋਕ ਹੈ ਉਹਨਾਂ ਦੀ ਹਮੇਸ਼ਾ ਕੱਚ ਪਾਕੀ ਹੁੰਦੀ ਹੈ, ਨਾ ਉਹ ਬਚਨ ਦੇ ਪੱਕੇ, ਨਾ ਉਹ ਸਰੀਰ ਦੇ ਪੱਕੇ, ਨਾ ਉਹ ਮਨ ਦੇ ਪੱਕੇ, ਉਦੋਂ ਵੀ ਕੱਚੇ ਸੀ ਅੱਜ ਵੀ ਕੱਚੇ ਹੈ।
ਪੱਕੇ ਕਹਿ ਅਬ ਮਿਟੋ ਸੁਨਾਹੀ,
ਪੱਕੇ ਕਹਿੰਦੇ ਉਹ ਗੁਰੂ ਕਾ ਖਾਲਸਾ ਨਹੀਂ ਮਿਟਦਾ, ਇਹ ਤੇ ਸਭ ਨੂੰ ਮਿਟ ਕੇ ਛੱਡੇਗਾ।
ਕੋਈ ਕਹਿ ਲਰ ਹੈ ਆਏ ਆਗੇ,
ਅੱਜ ਵੇਖਣਾ ਜਿਹੜੇ ਕੱਚੇ ਲੋਕ ਉਹ ਕਹਿੰਦੇ ਆ ਵੀ ਆ ਸਿੰਘ ਨਹੀਂ ਕੋਈ ਰਹਿਣ ਦੇਣਾ, ਹਿੰਦੂ ਹਿੰਦੂ ਸਾਰੇ ਫਿਰਨਗੇ ਹਿੰਦੁਸਤਾਨ ਵਿੱਚ, ਉਹ ਕਹਿੰਦੇ ਆ। ਪਰ ਗੁਰੂ ਕੇ ਸਿੰਘ ਤੋਂ ਖਤਮ ਹੋਣੇ ਆ, ਆ ਹੁਣ ਵੀ ਚਲਾਕੀ ਜੀ ਕੀਤੀ ਹੈ, ਆਪ ਜੀ ਨੂੰ ਸਭ ਪਤਾ ਹੀ ਹੈ, ਖਬਰਾਂ ਆਪ ਵਿੰਦੇ ਰਹਿੰਦੇ, ਉਹ ਆ ਪਾਣੀ ਜਿਹਾ ਛੱਡ ਕੇ ਵੀ ਭੁੱਖੇ ਮਾਰ ਦੇਣਾ ਸਿੱਖਾਂ ਨੂੰ, ਇਹਨਾਂ ਦਾ ਨੁਕਸਾਨ ਕਰ ਦੇਣਾ। ਪਰ ਵੇਖ ਲਓ ਗੁਰੂ ਕੇ ਸਿੰਘ ਮਦਦ ਕਰ ਰਹੇ ਆ, ਵੱਖੋ ਵੱਖਰੇ ਸਾਜੋ ਸਮਾਨ ਖੜ ਰਹੇ ਅਤੇ ਉਹਨਾਂ ਨੂੰ ਖਾਣ ਨੂੰ ਦੇ ਰਹੇ ਆ, ਉਹ ਸਰਕਾਰਾਂ ਨੂੰ ਫਿਰ ਵੇਖ ਮੌਤ ਹੀ ਪੈਂਦੀ ਹੋਣੀ ਆ। ਅਤੇ ਗੁਰੂ ਕੇ ਖਾਲਸੇ ਨੂੰ ਖਤਮ ਕਰਨ ਵਾਸਤੇ ਪਹਿਲਾਂ ਵੀ ਬੜੇ ਸੀ ਮੁਗਲ ਪਠਾਨ, ਅੱਜ ਹੋਰ ਇਕੱਠੇ ਹੋਏ, ਕੁਝ ਆਪਣੇ ਵਿੱਚ ਬੜੇ ਹੋਏ ਹੈ, ਪਰ ਗੁਰੂ ਕੇ ਜਿਹੜੇ ਸਿੰਘ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਸਦਾ ਹੀ ਸਵਾਏ ਰਹਿਣੇ ਹੈ, ਵੱਧਦੇ ਰਹਿਣੇ ਹੈ, ਆ ਚਵਗਣ ਚਾਰ ਗੁਣਾ ਇਹਨਾਂ ਦੀ ਚੜ੍ਹਾਈ ਰਹਿਣੀ ਹੈ।
ਨਹਿ ਛੋਟੇ ਵਹਿ ਹਮ ਕੋ ਭਾਗੇ,
ਕੋਈ ਕਹੈ ਲਰ ਹੈ ਆਏ ਅੱਗੇ, ਕੋਈ ਕਹਿੰਦਾ ਵੀ ਕਸੂਰ ਪਠਾਨ ਬੜੇ ਬਹਾਦਰ ਹੁੰਦੇ ਆ, ਉਹਨਾਂ ਦੇ ਅੱਗੇ ਹੋ ਹੋ ਲੜਨਾ ਹੈ।
ਨਹਿ ਛੋਟੇ ਵਹਿ ਹਮ ਕੋ ਭਾਗੇ,
ਉਹਨਾਂ ਨੇ ਸਾਨੂੰ ਛੱਡਣਾ, ਜੇ ਚਾਹੀਏ ਨਾ ਵੀ ਲੜਾਈ ਛੱਡ ਕੇ ਭੱਜ ਜਾਈਏ, ਆ ਮਗਰੋਂ ਤੋਪਾਂ ਦੇ ਗੋਲੇ ਮਾਰ ਮਾਰ ਕੇ ਸਾਨੂੰ ਡਾ ਦੇਣਾ, ਇਹ ਕੌਣ ਕਹਿੰਦੇ ਆ ਜਿਹੜੇ ਹਜੇ ਕੱਚੀ ਅਵਸਥਾ ਦੇ ਮਾਲਕ ਸਨ।
ਕੋਈ ਕਹੇ ਪੰਥ ਭਜ ਨਹਿ ਜਾਊਗ,
ਕੋਈ ਕਹਿੰਦਾ ਓਏ ਐਵੇਂ ਨਾ ਭੁਲੇਖੇ ਜੇ ਰਹੋ, ਗੁਰੂ ਕਾ ਪੰਥ ਜਿਹੜਾ ਹੈ ਨਾ ਗੁਰੂ ਕੇ ਸਿੰਘ ਉਹ ਨਹੀਂ ਭਜਦੇ ਹੁੰਦੇ, ਉਹਦੇ ਭਜਾ ਕੇ ਛੱਡਦੇ ਆ।
ਪਰ ਸਵਾਰਥ ਤਹਿ ਪ੍ਰਾਣ ਤਜਾਊਗ,
ਉਹ ਗੁਰੂ ਕੇ ਸਿੰਘ ਦੇ ਆ ਪਰਾਇਆਂ ਦਾ ਭਲਾ ਕਰਦੇ, ਪਰ ਉਪਕਾਰੀ ਗੁਰੂ ਪਿਆਰੇ ਉਹਦੇ ਦੂਜਿਆਂ ਵਾਸਤੇ ਜਾਨ ਦਿੰਦੇ ਤੇ ਫਿਰ ਪੰਥ ਦੀ ਗੱਲ ਹੈ, ਗੁਰੂ ਕੇ ਸਿੰਘ ਆਪਣੀ ਮਰਜ਼ੀ ਨਾਲ ਚੱਲੇ, ਗੁਰੂ ਦਾ ਫਿਰ ਹੁਕਮ ਹੈ, ਸੱਚੇ ਪਾਤਸ਼ਾਹ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਆ ਅਤੇ ਵਿੱਚ ਦਈਓ ਖੜੋਆ, ਪੰਜੇ ਬੱਦੇ ਮਹਾਂਬਲੀ ਕਾ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ, ਪਰਮੇਸ਼ਰ ਪ੍ਰੇਰਕ ਵਾਹਿਗੁਰੂ ਦੇ ਆਪ ਵਿੱਚ ਖੜਾ, ਫਿਰ ਸਿੰਘ ਕਿੱਥੋਂ ਭੱਜ ਜਾਣਗੇ, ਉਹ ਨਹੀਂ ਭੱਜਦੇ ਹੁੰਦੇ, ਉਹ ਤਾਂ ਵੇਖ ਲਓ ਭਜਾਉਣਗੇ। ਇਸ ਤਰ੍ਹਾਂ ਵਿੱਚ ਜਿਹੜੇ ਸੂਰਮੇ ਉਹ ਕਹਿੰਦੇ ਆ, ਜਿਹੜੇ ਕੱਚੇ ਆ ਉਹ ਆਪਣੀ ਗੱਲ ਕਹੀ ਜਾਂਦੇ ਆ, ਜਿਹੜੇ ਦਿਲ ਵਾਲੇ ਉਹ ਦਿਲ ਰੱਖਦੇ ਆ, ਫਿਰ ਗੁਰੂ ਕਾ ਖਾਲਸਾ ਜਿਵੇਂ ਜਾਂਦਾ ਹੈ ਅੱਗੇ ਉਹ ਪ੍ਰਸੰਗ ਆਉਣਗੇ। ਹੁਣ ਸਮੇਂ ਦੇ ਲਿਹਾਜ਼ ਨਾਲ ਸਾਧ ਸੰਗਤ ਜੀ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਕੋਈ ਕਹੈ ਲਰ ਹੈ ਆਏ ਆਗੇ, ਨਹਿ ਛੋਟੇ ਵਹਿ ਹਮਕੋ ਭਾਗੇ, ਕੋਈ ਕਹੈ ਪੰਥ ਤਜ ਨਹਿ ਜਾਊਗ, ਪਰ ਸਵਾਰਥ ਹਿਤ ਪ੍ਰਾਣ ਤਜਾਊਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਕਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ। ਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।